सुकहौ टल गुर सेविया तहनिस सहज सुभाए दर्शन परसे गुरु कै जन्म मरण दुख जा होवै सिफत खसामदी नूर अर सौ और सौ चुद दिखे सचे पात मल जन्म जन्म सज्जन सच्चा पात साह सिर साहद साहू जिस पास बैठिया सोहिया सबना दावेस बाणी गुरु गुरु है बाणी विच बाणी अमृत सारे कुरबाणी कह सेवक जन मान परतख गुरु ने सतारे
सतनाम श्री वाहेगुरु साहिब जी सलक महलाती गौर सेवा ते सुख उपज फिर दुख न लगाए जमना मरना मिट गया काल का किस नाम बसाए गौर सेवा ते सुख उपज फिर दुख न लगाया जमना मरना मिट गया काल का किस नाम बसाए
वाहिगुरु जी का खालसा वाहिगुरु जी की फतेह सतगुरु दी साजी नू वाजी होई गुरु की साध संगत जीओ सतगुरां दी अपार किरपा रहमंत बख्शिश दा सदका सजे हुए सुंदर दीवान दियां हाजरियां भरदियां होयां गुरु की बाणी दा शब्द कीर्तन गुरमुख प्यारियां दी रसना द्वारा सुन के निहाल हो रहे सन अमृत बाणी हर हर तेरी सुन सुन होवै परम गत मेरी जलन बुझी शीतल होए मनुआ सतगुर का दर्शन पाए जियो सतगुरु गरीब नवाज दे दर्शन दीदार प्राप्त होण दे नाल ईरखा द्वैख चुगली निंदिया तृष्णा ममता मेर तेर सब समाप्त हो जांदी है ऐसे गुरु के दर्शन दीदार हन अमृतमई गुरु के अमृत बल भरे बोल हन और भागां वाले गुरु के प्यारे गुरसिख संगतां जेड़े गुरु के चरणा विखे शरदा भावना दे नाल चल के आउने हैं गुरु के दर्शन दीदार करदे हां गुरु का कीर्तन सुन के आनंद माणदे हैं गुरु का शब्द विचार कथा तो लाभ उठाउंदे हैं सतगुरु रहमत बख्शिश करना अज खालसा जी वड्डे साहिबजादियां दा बाबा अजीत सिंह साहिब बाबा जुझार सिंह साहिब ਜਿਨ੍ਹਾਂ ਦੀ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਕਈ ਸਾਲਾਂ ਤੋਂ ਸੰਤ ਬਾਬਾ ਕਰਤਾਰ ਸਿੰਘ ਸਾਹਿਬ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਉਹ ਜਥੇ ਸੰਗਤ ਸਮੇਤ ਇੱਥੇ ਆਇਆ ਕਰਦੇ ਸਨ ਔਰ ਕਰੀਬਨ 16 ਦਸੰਬਰ ਤੋਂ ਲੈ ਕੇ 22-23 ਦਸੰਬਰ ਤੱਕ ਇੱਥੇ ਦੀਵਾਨ ਸਜਿਆ ਕਰਦੇ ਸਨ ਔਰ ਕਰੀਬਨ ਮੇਰੇ ਖਿਆਲ 72-73 ਤੋਂ ਲੈ ਕੇ ਇੱਥੇ ਸੁੰਦਰ ਦੀਵਾਨ ਸਾਹਿਬ ਯਾਦ ਨਾਲ ਦਿਨ ਮਨਾਉਣ ਦੇ ਸਜਦੇ ਰਹਿ ਅੱਜ ਵੀ ਗੁਰੂ ਕੀ ਕਿਰਪਾ ਨਾਲ ਤੁਹਾਡੇ ਗੁਰਸਿੱਖਾਂ ਦੇ ਦਰਸ਼ਨ ਦੀਦਾਰ ਹੋ ਰਹੇ ਹਨ। ਪੰਥ ਵਾਲੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਕੁਰਬਾਨੀਆਂ ਉਹਨਾਂ ਦਾ ਕਦੇ ਖਾਲਸਾ ਜੀ ਦੇਣ ਦਿੱਤਾ ਨਹੀਂ ਜਾ ਸਕਦਾ। 4 ਤੇ 5 ਪੋਹ ਦੀ ਦਰਮਿਆਨੀ ਰਾਤ ਨੂੰ ਕਹਿਰਾਂ ਦੀ ਸਰਦੀ ਠੱਕਾ ਵਗ ਰਿਹਾ, ਬੂੰਦਾਬਾਂਦੀ ਹੋ ਰਹੀ ਹੈ। ਜਦੋਂ ਪੰਥ ਵਾਲੀ ਆਪਣਾ ਘਰ ਛੱਡਦੇ ਹੋਏ ਕਹਿ ਰਹੇ ਸੀ, ਪੰਥ ਵਸੇ ਮੈਂ ਉੱਜੜਾਂ ਮਨ ਚਾਓ ਕਨਹੇਰਾ, ਘਰ ਛੱਡਿਆ ਜਾ ਰਿਹਾ ਸੀ। ਜਿਨ੍ਹਾਂ ਲੋਕਾਂ ਨੇ ਸਤਿਗੁਰਾਂ ਨਾਲ ਆਟੇ ਦੀ ਗਊ ਬਣਾ ਕੇ ਥਾਲ ਵਿੱਚ ਰੱਖੀ, ਵਿੱਚ ਠਾਕੁਰ ਰੱਖਿਆ ਅਤੇ ਛੁਰੀ ਰੱਖੀ, ਵੀ ਸਤਿਗੁਰੂ ਜੀ ਸਾਨੂੰ ਗਊ ਜਿਵਾ ਕਰਨ ਦਾ ਪਾਪ ਲੱਗੇ ਜੇ ਤੁਹਾਡੇ ਨਾਲ ਕੋਈ ਧੋਖਾ ਕਰੀਏ ਤਾਂ, ਇਸ ਠਾਕੁਰ ਦੀ ਮਾਰ ਵੱਜੇ ਜੇ ਤੁਹਾਡੇ ਨਾਲ ਕੋਈ ਛਲ ਕਰੀਏ, ਇੱਕ ਵਾਰ ਸਾਡੀ ਬੇਨਤੀ ਪ੍ਰਵਾਨ ਕਰੋ ਅਤੇ ਆਨੰਦਗੜ੍ਹ ਦਾ ਕਿਲ੍ਹਾ ਖਾਲੀ ਕਰ ਦਿਓ, ਅਸੀਂ ਔਰੰਗਜ਼ੇਬ ਬਾਦਸ਼ਾਹ ਨੂੰ ਮੂੰਹ ਵਿਖਾਉਣ ਜੋਗੇ ਰਹਿ ਜਾਵਾਂਗੇ। ਵੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਅਸੀਂ ਇੱਕ ਵਾਰ ਕਿਲ੍ਹਾ ਖਾਲੀ ਕਰਵਾ ਲਿਆ, ਤੁਹਾਡੇ ਪਿਤਾ ਜੀ ਦੀ ਖਰੀਦੀ ਹੋਈ ਜਾਇਦਾਦ ਹੈ, ਤੁਸੀਂ ਇਹਦੇ ਮਾਲਕ ਹੋ, ਪਰ ਸਾਨੂੰ ਇੱਕ ਵਾਰ ਬਾਦਸ਼ਾਹ ਨੂੰ ਮੂੰਹ ਵਿਖਾਉਣ ਜੋਗੇ ਅਸੀਂ ਰਹਿ ਜਾਈਏ ਵੀ ਕਿਲ੍ਹਾ ਖਾਲੀ ਹੋ ਗਿਆ ਹੈ, ਤੁਹਾਡੀ ਜ਼ਮੀਨ ਹੈ, ਤੁਸੀਂ ਇੱਥੇ ਕਾਬਜ ਰਹਿਣਾ ਹੈ। ਆਪ ਜੀ ਨੂੰ ਯਾਦ ਹੋਵੇ ਰਾਜਾ ਕੈਲੂਰ ਦੀਪ ਚੰਦ ਤੋਂ 72,000 ਨੂੰ ਮੁੱਲ ਲੈ ਕੇ ਮਾਖੋਵਾਲ ਪਿੰਡ ਦੀ ਜ਼ਮੀਨ ਸਤਿਗੁਰੂ ਨੇ ਆਨੰਦਪੁਰ ਸਾਹਿਬ ਦੀ ਧਰਤੀ ਗੁਰੂ ਤੇਗ ਬਹਾਦਰ ਸਾਹਿਬ ਨੇ ਵਰਸਾਈ ਸੀ। ਬੇਨਤੀ ਕੀਤੀ, ਸਤਿਗੁਰੂ ਇੱਕ ਵਾਰ ਸਾਡੀ ਇਹ ਬੇਨਤੀ ਪ੍ਰਵਾਨ ਕਰ ਲਵੋ, ਜੇ ਧੋਖਾ ਜਾਂ ਛਲ ਕਰੀਏ ਤਾਂ ਠਾਕੁਰ ਦੀ ਮਾਰ ਵੱਜੇ ਅਤੇ ਅਗਊ ਪਾ ਮਾਰਨ ਦਾ ਸਾਨੂੰ ਪਾਪ ਲੱਗੇ। 22 ਤਿਹਾਰ ਦੇ ਰਾਜਿਆਂ ਵੱਲੋਂ ਇਹ ਪੱਤਰਿਕਾ ਭੇਜੀ ਗਈ, ਥਾਲ ਭੇਜੀ ਹੈਗਾ ਜੇ ਠਾਕੁਰ ਅਤੇ ਛੁਰੀ ਰੱਖੀ ਗਈ ਅਤੇ ਗਊ ਬਣਾ ਕੇ ਆਟੇ ਦੀ ਰੱਖੀ ਗਈ। ਮੁਸਲਮਾਨਾਂ ਵੱਲੋਂ ਪੱਤਰਿਕਾ ਭੇਜੀ ਵੀ ਕੁਰਾਨ ਦੀ ਮਾਰ ਵੱਜੇ ਜੇ ਤੁਹਾਡੇ ਨਾਲ ਕੋਈ ਧੋਖਾ ਕਰੀਏ ਤਾਂ ਇੱਕ ਵਾਰ ਕਿਲ੍ਹਾ ਖਾਲੀ ਕਰ ਦਿਓ। ਸਤਿਗੁਰਾਂ ਨੇ ਸਾਫ ਜਵਾਬ ਦਿੱਤਾ, ਲੇਕਿਨ ਸਿੱਖਾਂ ਦੇ ਮਜਬੂਰ ਕਰਨ 'ਤੇ ਹਜ਼ੂਰ ਨੇ ਬੇਨਤੀ ਪ੍ਰਵਾਨ ਕੀਤੀ ਅਤੇ 4 ਤੇ 5 ਪੋਹ ਦੀ ਰਾਤ ਆਨੰਦਗੜ੍ਹ ਦਾ ਕਿਲ੍ਹਾ ਖਾਲੀ ਕਰ ਦਿੱਤਾ ਗਿਆ। ਸਤਿਗੁਰੂ ਕਹਿਣਗੇ, ਖਾਲਸਾ ਜੀ ਇਹ ਧੋਖੇਬਾਜ਼ ਲੋਕ ਨੇ, ਜੇ ਇਹਨਾਂ ਲੋਕਾਂ ਦਾ ਧਰਮ ਵੇਖਣਾ ਚਾਹੁੰਦੇ ਹੋ ਤਾਂ ਵਿਖਾਈਏ। ਸਤਿਗੁਰੂ ਗਰੀਬ ਨਿਵਾਜ ਨੇ ਆਗਿਆ ਕੀਤੀ ਵੀ ਕਿਲ੍ਹੇ ਦੇ ਅੰਦਰ 8 ਮਹੀਨਿਆਂ ਤੋਂ ਭੁੱਖੜ ਪਾਣੇ ਸਿੰਘ ਰਹਿ ਰਹੇ ਸੀ, ਬੜੇ ਬਿਪਤਰ ਦਿਨ ਕੱਟੇ ਖਾਲਸੇ ਨੇ। ਜੋ ਘੋੜਿਆਂ ਦੀ ਲਿੱਦ ਪਿਸ਼ਾਬ ਸੀ ਨਾ ਸਾਰਾ ਟੁੱਟੇ ਹੋਏ ਛਿੱਤਰ ਕਾਠੀਆਂ, ਸਤਿਗੁਰੂ ਨੇ ਇੱਕ ਗੱਡੀਆਂ ਦੇ ਉੱਪਰ ਕੁਛ ਗੱਡੀਆਂ ਦੇ ਉੱਪਰ ਸਮਾਨ ਲੱਦ ਦਿੱਤਾ ਹੈ। ਆਗਿਆ ਕੀਤੀ ਵੀ ਉੱਪਰ ਪਸ਼ਮੀਨੇ ਦੇ ਵਸਤਰ ਪਾਓ, ਗੱਡੀਆਂ ਦੇ ਉੱਪਰ ਜਿਹੜੇ ਬੈਲ ਜੋੜੇ ਹੋਏ ਸੀ ਬਲਦ ਉਹਨਾਂ ਦੇ ਸਿੰਗਾਂ ਨਾਲ ਮਸਾਲਾਂ ਬਾਲ ਦਿੱਤੀਆਂ। ਜਦੋਂ ਮਸਾਲਾਂ ਬਲੀਆਂ ਤਾਂ ਚਾਨਣ ਹੋਇਆ, ਪਸ਼ਮੀਨੇ ਦੇ ਲਿਸ਼ਕਦੇ ਵਸਤਰ ਸਨ। ਸਤਿਗੁਰੂ ਅੱਗੇ ਅੱਗੇ ਮਗਰ ਮਗਰ ਗੱਡੇ ਆ ਰਹੇ ਸੀ, ਜਿਨ੍ਹਾਂ ਨੇ ਅਜੇ ਥੋੜ੍ਹੇ ਦਿਨ ਪਹਿਲਾਂ ਕਸਮਾਂ ਖਾਧੀਆਂ ਸੀ ਨੇ, ਉਹਨਾਂ ਨੇ ਗੁਰੂ ਕਾ ਖਜ਼ਾਨਾ ਸਮਝਦੀਆਂ ਹੋਈਆਂ ਮੁਸਲਮਾਨਾਂ ਨੇ ਮਸੀਤਾਂ ਵੱਲੇ ਨੂੰ, ਹਿੰਦੂਆਂ ਨੇ ਮੰਦਰਾਂ ਵੱਲ ਨੂੰ ਵੀ ਇਹ ਖਜ਼ਾਨੇ ਵਾਲੇ ਗੱਡੇ ਲੈ ਚੱਲੋ, ਦਿਨ ਚੜ੍ਹੇਗਾ ਖਜ਼ਾਨੇ ਦੀ ਵੰਡ ਹੋਵੇਗੀ ਵੀ ਕਿਸ ਤਰ੍ਹਾਂ ਵੰਡਣਾ ਹੈ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਜ਼ਾਨਾ ਜਾ ਰਿਹਾ ਹੈ। ਆਪੋ ਆਪਣੇ ਧਰਮ ਮੰਦਰਾਂ 'ਚ ਧਰਮ ਅਸਥਾਨਾਂ 'ਚ ਜਾ ਗੱਡੇ ਖੜ੍ਹੇ ਕੀਤੇ, ਜਦ ਉਹ ਦਿਨੇ ਜਾ ਕੇ ਵੇਖਿਆ ਵਿੱਚੋਂ ਲਿੱਦ ਪਿਸ਼ਾਬ ਅਤੇ ਹੋਰ ਟੁੱਟੇ ਛਿੱਤਰ ਨਿਕਲੇ, ਬੜੇ ਸ਼ਰਮਸਾਰ ਹੋਏ। ਸਤਿਗੁਰਾਂ ਨੂੰ ਪਤਾ ਲੱਗਾ ਵੀ ਗੱਡੇ ਆਪੋ ਆਪਣੇ ਧਰਮ ਮੰਦਰਾਂ ਵੱਲ ਲੈ ਗਏ ਨੇ। ਸਤਿਗੁਰੂ ਕਹਿਣਗੇ ਖਾਲਸਾ ਜੀ, ਵੇਖ ਲਿਆ ਨਾ ਲੋਕਾਂ ਦਾ ਧਰਮ, ਇਹਨਾਂ ਨੇ ਵੇਖਿਆ ਕਿੰਨੇ ਕਿ ਕਿਸੇ ਦੀ ਖਾਧੀ ਹੋਈ ਕਸਮ 'ਤੇ ਖਲੋਂਦੇ ਨੇ, ਪਰ ਹਜ਼ੂਰ ਸੱਚੇ ਪਾਤਸ਼ਾਹ ਅੱਗੇ ਚੱਲ ਰਹੇ ਸਨ। ਪੰਜ ਦੀ ਰਾਤ ਨੂੰ ਹਜ਼ੂਰ ਸੱਚੇ ਪਾਤਸ਼ਾਹ ਪੰਜ ਪੋਹ ਦੀ ਰਾਤ ਨੂੰ ਠਾਠਾਂ ਮਾਰਦਾ ਸਰਸਾ ਦਰਿਆ ਦੇ ਕਿਨਾਰੇ 'ਤੇ ਜਾ ਪਹੁੰਚੇ। ਕਹਿਰ ਭਰੀ ਸਰਦੀ ਹੈ, ਬੱਦਲਵਾਈ ਬਣੀ ਹੋਈ ਹੈ, ਕਈ ਦਿਨ ਬੱਦਲ ਸਿਆਲ 'ਚ ਹੋ ਜਾਵੇ ਨਾ, ਕਈ ਕਈ ਦਿਨ ਬੱਦਲ ਫਿਰ ਹੋਇਆ ਰਹਿੰਦਾ, ਠੰਡ ਹੋਈ ਰਹਿੰਦੀ ਹੈ। ਬੱਦਲ ਸਿਰ 'ਤੇ ਹੋਇਆ ਹੋਇਆ ਕਹਿਰਾਂ ਦੀ ਸਰਦੇ, ਔਰ ਉਸ ਵੇਲੇ ਸਰਸਾ ਦੇ ਕਿਨਾਰੇ ਉੱਪਰ ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ ਰਾਤ ਠਹਿਰੋ, ਦਿਨ ਚੜ੍ਹੇਗਾ ਅਤੇ ਇਸ ਦਰਿਆ ਨੂੰ ਪਾਰ ਕੀਤਾ ਜਾਵੇਗਾ। ਪੰਜ ਪੋਹ ਦੀ ਰਾਤ ਨੂੰ ਖਾਲਸਾ ਉੱਥੇ ਠਹਿਰਿਆ। ਸਿੱਖ ਫੌਜ ਥਾਵਾਂ ਥਾਵਾਂ 'ਤੇ ਟਿਕੀ ਹੋਈ, ਸਰਕਾਨਾ ਜੰਗਲੀ ਇਲਾਕਾ ਹੈ। ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਪਰਿਵਾਰ ਸਮੇਤ ਉੱਥੇ ਟਿਕੇ ਹੋਏ, ਨਾਲ ਹਜ਼ੂਰ ਦੇ ਚਾਰੇ ਸਾਹਿਬਜ਼ਾਦੇ। ਲੇਕਿਨ ਅੱਧੀ ਰਾਤ ਨੂੰ ਸੂਈਏ ਨੇ ਆਣ ਕੇ ਖਬਰ ਦਿੱਤੀ ਵੀ ਦਾਤਾ, ਜਿਨ੍ਹਾਂ ਲੋਕਾਂ ਨੇ ਪਰਸੋਂ ਅਜੇ ਤੁਹਾਡੇ ਸਾਹਮਣੇ ਵਾਅਦੇ ਕਰਕੇ ਕਸਮਾਂ ਖਾਧੀਆਂ ਸੀ, ਉਹਨਾਂ ਨੇ ਕਸਮਾਂ 'ਤੇ ਪਾਣੀ ਫੇਰ ਦਿੱਤਾ ਹੈ। ਵੱਡੀ ਭਾਰੀ ਗਿਣਤੀ 'ਚ ਮਲਖਈਆ ਅਤੇ ਬਾਈ ਧਾਰ ਦੇ ਰਾਜਿਆਂ ਦੀ ਫੌਜ ਇਕੱਠੀ ਹੋਈ ਅਤੇ ਉਹ ਤੁਹਾਡੇ ਉੱਪਰ ਹਮਲਾਵਰ ਹੋ ਕੇ ਸੱਚੇ ਪਾਤਸ਼ਾਹ ਚੜ੍ਹਾਈ ਕਰਕੇ ਆ ਰਹੇ ਹਨ। ਜੰਗਲ ਦੀ ਅੱਗ ਵਾਂਗ ਗੱਲ ਫੈਲ ਗਈ। ਬਹਾਦਰ ਸੂਰਮੇ ਉੱਠੇ, ਬੇਨਤੀ ਕੀਤੀ, ਸਤਿਗੁਰੂ ਹੁਣ ਕੀ ਹੋਵੇਗਾ? ਖਿਆਲ ਰੱਖਣਾ, ਅਗਲੇ ਬੰਨੇ ਠਾਠਾਂ ਮਾਰਦਾ ਦਰਿਆ ਵਗ ਰਿਹਾ ਹੈ, ਕਹਿਰਾਂ ਦੀ ਸਰਦੀ ਹੈ ਅਤੇ ਖੱਬੇ ਹੱਥ ਸਾਹਮਣੇ ਪਹਾੜ ਨੇ, ਪਿਛਲੇ ਬੰਨੇ ਉਹ 10 ਲੱਖ ਤੋਂ ਵਧੇਕ ਦੁਸ਼ਮਣ ਚੜ੍ਹ ਕੇ ਆ ਰਿਹਾ ਹੈ, ਹੁਣ ਕੀ ਹੋਵੇਗਾ? ਬਲਿਹਾਰ ਜਾਈਏ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਕੁਰਬਾਨੀਆਂ ਤੋਂ ਔਰ ਗਰੀਬ ਨਿਵਾਜ ਦੀ ਪ੍ਰਭੂ ਭਗਤੀ ਤੋਂ। ਕਹਿਣ ਲੱਗੇ ਖਾਲਸਾ ਜੀ, ਤੁਹਾਨੂੰ ਅਸੀਂ ਆਖਿਆ ਸੀ ਨਾ ਪਹਿਲਾਂ ਦੀਆਂ ਕਸਮਾਂ 'ਤੇ ਇਤਬਾਰ ਨਾ ਕਰੋ, ਤੁਸੀਂ ਨਹੀਂ ਬਚਨ ਮੰਨਿਆ। ਪਰ ਹਜ਼ੂਰ ਕਹਿਣ ਲੱਗੇ ਆ ਅੰਮ੍ਰਿਤ ਵੇਲਾ ਹੈ, ਅਜੇ ਅੱਧੀ ਰਾਤ ਦਾ ਸਮਾਂ ਹੈ ਅਤੇ ਅੰਮ੍ਰਿਤ ਵੇਲਾ ਹੈ, ਦਿਨ ਚੜ੍ਹਨਾ ਹੈ ਅਤੇ ਫਿਰ ਲੜਾਈ ਹੋਣੀ ਹੈ। ਪੁਰਾਣੇ ਸਮਿਆਂ ਦੇ ਜੰਗ ਹੁੰਦੇ ਸੀ ਵੀ ਦਿਨੇ ਦਿਨੇ ਸੂਰਜ ਚੜ੍ਹਦਾ ਸੀ ਅਤੇ ਲੜਾਈ ਸ਼ੁਰੂ ਹੁੰਦੀ ਸੀ, ਸੂਰਜ ਛਿਪ ਜਾਂਦਾ ਸੀ ਅਤੇ ਲੜਾਈ ਦੋਵਾਂ ਪਾਸਿਆਂ ਤੋਂ ਬੰਦ ਹੋ ਜਾਂਦੀ ਸੀ। ਇਹ ਲੜਾਈਆਂ ਦੇ ਢੰਗ ਹੁੰਦੇ ਸੀ ਪੁਰਾਣੇ ਸਮੇਂ ਵਿੱਚ। ਸਤਿਗੁਰੂ ਕਹਿਣ ਲੱਗੇ ਦਿਨ ਚੜ੍ਹਨਾ ਅਤੇ ਲੜਾਈ ਹੋਣੀ ਹੈ ਦੁਸ਼ਮਣ ਦੇ ਨਾਲ, ਪਰ ਅਜੇ ਤਾਂ ਅੱਧੀ ਰਾਤ ਹੈ ਅਤੇ ਅੰਮ੍ਰਿਤ ਵੇਲਾ ਹੋਇਆ ਹੋਇਆ 1:15 ਦਾ ਤੜਕਾ, ਅਤੇ ਸਾਡੇ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰਬਾਣੀ ਦੇ ਅੰਦਰ ਸਾਨੂੰ ਉਪਦੇਸ਼ ਦਿੰਦੇ ਆ ਬਚਨ ਕਹਿ ਵੀ ਸੋਚ ਅੰਦੇਸਾ ਤਾਂ ਕਾ ਕਹਾਂ ਕਰੀਐ ਜਾਮ ਹੈ ਏਕ ਘੜੀ। ਜਿਸ ਕੰਮ 'ਚ ਇੱਕ ਘੜੀ ਅੱਧੀ ਘੜੀ ਰਹਿੰਦੀ ਹੋਵੇ ਖਾਲਸਾ ਜੀ, ਕੋਈ ਫਿਕਰ ਨਹੀਂ ਕਰਨਾ ਚਾਹੀਦਾ। ਅੰਮ੍ਰਿਤ ਵੇਲਾ, ਉੱਠੋ, ਠੰਡੇ ਜਲ ਨਾਲ ਦਰਿਆ 'ਚ ਇਸ਼ਨਾਨ ਕਰੋ, ਪੰਜ ਬਾਣੀਆਂ ਦਾ ਨਿਤਨੇਮ ਕਰੋ ਅਤੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਾਓ। ਦੁਨੀਆਂ 'ਚ ਕੋਈ ਐਸਾ ਲਹਿੰਦੇ ਚੜ੍ਹਦੇ ਮਹਾਂਪੁਰਖ ਨਹੀਂ ਮਿਲੇਗਾ। 10 ਲੱਖ ਦੁਸ਼ਮਣ ਚੜ੍ਹ ਕੇ ਆ ਰਹੇ ਹੈ, ਅਗਲੇ ਬੰਨੇ ਠਾਠਾਂ ਮਾਰਦਾ ਦਰਿਆ ਵਗ ਰਿਹਾ, ਕੋਲ ਕੋਈ ਲੜਾਈ ਦਾ ਸਾਧਨ ਨਹੀਂ, ਕੋਈ ਕਿਲ੍ਹਾ ਨਹੀਂ ਕੋਲ, ਕੋਈ ਸਾਹਮਣੇ ਪਹਾੜ ਨੇ, ਅਤੇ ਫਿਰ ਵੀ ਕਹਿਣਾ ਵੀ ਆਸਾ ਦੀ ਵਾਰ ਦਾ ਕੀਰਤਨ ਸੁਣਾਓ, ਨਿਤਨੇਮ ਸੁਣਾਓ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹਿੱਸੇ ਆਇਆ, ਹੋਰ ਕਿਸੇ ਦੇ ਨਹੀਂ। ਖਾਲਸੇ ਨੇ ਉੱਠ ਕੇ ਇਸ਼ਨਾਨ ਪਾਣ ਕੀਤੇ, ਨਿਤਨੇਮ ਹੋਇਆ, ਦਿਨ ਚੜ੍ਹਿਆ ਅਤੇ ਆਉਂਦੇ ਹੋਏ ਦੁਸ਼ਮਣ ਦਾ ਮੁਕਾਬਲਾ ਕਰਦਿਆਂ ਹੋਏ ਬਹਾਦਰ ਸੂਰਮੇ ਖਾਲਸਾ ਜੀ ਲੋਹੇ ਨਾਲ ਲੋਹਾ ਲੈਣ ਲੱਗੇ। ਬਾਬਾ ਉਦੇ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ, ਦਾਤਾ ਆਪ ਜੀ ਨੇ ਅੰਮ੍ਰਿਤ ਛਕਾ ਕੇ ਕਿਹਾ ਸੀ 1:15 ਸੇ ਏਕ ਲੜਾਉ, ਚਿੜੀਆਂ ਤੋਂ ਮੈਂ ਬਾਜ ਤੁੜਾਉਂ, ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਹੁਣ ਮੇਰੀ ਕੰਨ ਤੇ ਲਾਓ ਥਾਪੜਾ, ਮੈਦਾਨੇ ਜੰਗ ਜਾਣ ਦੀ ਆਗਿਆ ਬਖਸ਼ੋ ਦਾਤਾ ਤੇ ਕਿਰਪਾ ਕਰਨ। ਬਹਾਦਰ ਸੂਰਮੇ ਬਾਬਾ ਉਦੇ ਸਿੰਘ ਜੀ ਤੇ ਹੋਰ ਮੈਦਾਨੇ ਜੰਗ ਵਿੱਚ ਹਰਨ ਵਾਂਗ ਚੁੰਗੀਆਂ ਮਾਰਦੇ ਦੁਸ਼ਮਣ ਦੇ ਨਾਲ ਲੋਹਾ ਲੈ ਰਹੇ ਹਨ। ਸਾਰਾ ਦਿਨ ਘਮਸਾਨ ਦਾ ਯੁੱਧ ਹੋਇਆ, ਹਜ਼ਾਰਾਂ ਨੂੰ ਮੌਤ ਦੇ ਕਹਾੜ ਤਾਰਦੇ ਹੋਏ ਬਾਬਾ ਉਦੇ ਸਿੰਘ ਜੀ ਆਪਣੇ ਸਾਥੀਆਂ ਸਮੇਤ ਮੈਦਾਨੀ ਜੰਗ ਸ਼ਹਾਦਤ ਦਾ ਜਾਮ ਪੀ ਗਏ। ਰਾਤ ਪਈ, ਲੜਾਈ ਬੰਦ ਹੋ ਗਈ। ਤਿੰਨ ਹਿੱਸਿਆਂ 'ਚ ਗੁਰਦੇਵ ਦਾ ਪਰਿਵਾਰ ਉੱਥੇ ਵਿਛੜ ਗਿਆ ਸਰਸਾ ਦੇ ਕਿਨਾਰੇ 'ਤੇ। ਤਿੰਨ ਹਿੱਸਿਆਂ ਵਿੱਚ ਗੁਰੂ ਕੇ ਮਹਿਲ ਸਾਡੇ ਮਾਤਾ ਜੀ ਮਾਤਾ ਸਾਹਿਬ ਦੇਵ ਕੌਰ ਖਾਲਸੇ ਦੇ ਮਾਤਾ ਜੀ ਮਾਤਾ ਸੁੰਦਰ ਕੌਰ ਸਾਹਿਬ ਜੀ ਦੋਵੇਂ ਗੁਰੂ ਕੇ ਮਹਿਲ ਸਾਡੀਆਂ ਸਤਿਕਾਰਯੋਗ ਮਾਤਾਵਾਂ। ਬਾਬਾ ਮਨੀ ਸਿੰਘ ਸਾਹਿਬ ਜੀ ਨੂੰ ਆਗਿਆ ਕੀਤੀ ਤੁਸੀਂ ਇਹਨਾਂ ਨੂੰ ਲੈ ਜਾਓ। ਬਾਬਾ ਜੀ ਦਿੱਲੀ ਨੂੰ ਲੈ ਕੇ ਗਏ। ਛੋਟੇ ਸਾਹਿਬਜ਼ਾਦੇ ਅਤੇ ਬਿਰਧ ਮਾਤਾ ਗੁਜਰ ਕੌਰ ਜੀ ਨੂੰ ਗੰਗੂ ਬ੍ਰਾਹਮਣ 22 ਸਾਲ ਉੱਥੇ ਗੁਰੂ ਘਰ 'ਚ ਰਸੋਈਆ ਰਹਿਣ ਵਾਲਾ ਆਪਣੇ ਨਗਰ ਨੂੰ ਲੈ ਗਿਆ ਵੀ ਮੈਨੂੰ ਸੱਚੇ ਪਾਤਸ਼ਾਹ ਆਗਿਆ ਦਿਓ, ਮੈਂ ਬਿਰਧ ਮਾਤਾ ਜੀ ਨੂੰ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਸੁਰੱਖਿਅਤ ਲੈ ਜਾਂਦਾ ਹਾਂ। ਸਤਿਗੁਰੂ ਕਹਿਣ ਲੱਗੇ ਠੀਕ ਹੈ, ਲੈ ਜਾਓ। ਖਾਲਸਾ ਜੀ ਇਸੇ ਤਰ੍ਹਾਂ ਵੱਡੇ ਸਾਹਿਬਜ਼ਾਦੇ ਦੋਵੇਂ ਸਿੱਖ ਫੌਜ ਦੇ ਜਵਾਨ ਅਤੇ ਬਾਜਾਂ ਤਾਜਾਂ ਵਾਲੇ ਗੁਰਦੇਵ ਸਤਿਗੁਰੂ ਠਾਠਾਂ ਮਾਰਦੇ ਸਰਸਾ ਦਰਿਆ ਨੂੰ ਪਾਰ ਕੀਤਾ ਜਾਣ ਲੱਗਾ। ਔਰ ਕੁਝ ਫੌਜ ਦੇ ਜਵਾਨ ਦਰਿਆ ਦੀ ਭੇਟ ਵੀ ਚੜ੍ਹ ਗਏ, ਰੁੜ ਗਏ, ਬਹੁਤੇ ਸ਼ਹੀਦ ਹੋ ਗਏ। ਪਾਰਲੇ ਕਿਨਾਰੇ ਲੱਗਣ ਵਾਲਿਆਂ ਦੀ ਗਿਣਤੀ ਜਿਹੜੀ ਹੈ 40 ਬਹਾਦਰ ਸੂਰਮੇ ਗੁਰੂ ਕੇ ਸਾਹਿਬਜ਼ਾਦੇ ਅਤੇ ਬਹਾਦਰ ਸੂਰਮੇ ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਹੈ। ਉਸ ਘਮਸਾਨ ਦੇ ਯੁੱਧ ਵਿੱਚ ਬਾਬਾ ਉਦੇ ਸਿੰਘ ਜੀ ਸ਼ਹੀਦ ਹੋਏ, ਉਹਨਾਂ ਦੇ ਭਰਾ ਭਾਈ ਬਚਿੱਤਰ ਸਿੰਘ ਜੀ ਸਖ਼ਤ ਫੱਟੜ ਹੋ ਗਏ। ਕੋਟਲਾ ਨਿਹੰਗ ਖਾਂ ਬਣਿਆ ਹੋਇਆ ਹੈ ਜਿੱਥੇ ਸਤਿਗੁਰੂ ਸ਼ਾਮ ਦਾ ਵੇਲਾ ਸੀ, ਭੱਠੇ 'ਤੇ ਜਾ ਪਹੁੰਚੇ। ਭੱਠੇ 'ਤੇ ਕੰਮ ਕਰਨ ਵਾਲੇ ਕਰਮਚਾਰੀ ਸਤਿਗੁਰਾਂ ਦਾ ਆਉਣਾ ਸੁਣਿਆ, ਹਜ਼ੂਰ ਕਹਿਣਗੇ ਨਿਤਨੇਮ ਦਾ ਸਮਾਂ ਹੋਇਆ ਹੈ, ਅਸੀਂ ਭਾਈ ਰਹਿਰਾ ਸਾਹਿਬ ਦਾ ਪਾਠ ਕਰਨਾ ਹੈ ਅਤੇ ਕੋਈ ਸਮਾਂ ਇੱਥੇ ਦਮਾਲਾ ਦਸਤਾਰ ਸਜਾਉਣੀ ਹੈ, ਦੋ ਵੇਲੇ ਸਿੱਖ ਨੇ ਕੰਘਾ ਕਰਨਾ। ਗੁਰਦੇਵ ਨੇ ਮਰਿਆਦਾ ਨਹੀਂ ਛੱਡੀ, ਆਖਿਆ ਸਾਨੂੰ ਕੋਈ ਜਗ੍ਹਾ ਮਿਲ ਜਾਵੇ, ਅਸੀਂ ਇੱਥੇ ਦੁਬਾਰਾ ਕੇਸਾਂ ਦੀ ਸੰਭਾਲ ਕੰਘੇ ਨਾਲ ਕਰਕੇ ਅਤੇ ਫਿਰ ਦਸਤਾਰ ਸਜਾਉਣੀ ਹੈ, ਹਰਹਿਰਾ ਸਾਹਿਬ ਦਾ ਪਾਠ ਨਿਤਨੇਮ ਕਰਨਾ ਹੈ। ਭੱਠੇ ਦੇ ਲੋਕਾਂ ਨੂੰ ਪਤਾ ਲੱਗਾ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਉਹਨਾਂ ਨੇ ਕੋਈ ਐਸੇ ਬੋਲ ਕਬੋਲ ਕੀਤੇ ਵੀ ਹੁਣ ਸਾਡੇ ਕੋਲ ਬੈਠਣ ਲਈ ਜਗ੍ਹਾ ਮੰਗਦੇ ਨੇ, ਇੰਨਾ ਕੁਝ ਹੋ ਰਿਹਾ ਕੀਤਾ ਕਰ ਰਹੇ ਹਨ। ਸਾਡੇ ਕੋਲ ਤਾਂ ਕੇਵਲ ਆ ਭੱਠਾ ਹੀ ਭੱਠਾ ਜਿਹੜਾ ਅੱਗ ਵਿੱਚ ਮੱਚ ਰਹੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੁਣ ਕੇ ਕਹਿਣਗੇ ਨੀਲਿਆ ਚੱਲ ਇਹ ਭੱਠੇ ਨੂੰ ਠਾਰੀਏ। ਨੀਲੇ ਨੇ ਸੁੰਬ ਰੱਖੇ ਘੋੜੇ ਨੇ, ਬਲਦਾ ਹੋਇਆ ਭੱਠਾ ਠੰਡਾ ਠਾਰ ਹੋ ਗਿਆ। ਘੋੜੇ ਦੇ ਸੁੰਬ ਅੱਜ ਵੀ ਉੱਥੇ ਲੱਗੇ ਹੋਏ ਨੇ ਰੋਪੜ, ਗੁਰਦੁਆਰਾ ਭੱਠਾ ਸਾਹਿਬ ਬਣਿਆ ਹੋਇਆ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਕੋਟਲਾ ਨਿਹੰਖਾਂ ਦਾ ਪਠਾਣ ਸਤਿਗੁਰੂ ਗਰੀਬ ਨਿਵਾਜ ਦੇ ਦਰਸ਼ਨ ਕਰਕੇ ਨਿਹਾਲ ਹੋਇਆ ਅਤੇ ਆਪਣੇ ਗ੍ਰਹਿ ਵਿਖੇ ਭਾਈ ਬਚਿੱਤਰ ਸਿੰਘ ਜੀ ਸਖ਼ਤ ਜ਼ਖਮੀ ਹੋਇਆਂ ਨੂੰ ਘਰ ਨੂੰ ਲੈ ਗਏ। ਸਤਿਗੁਰੂ ਉੱਥੋਂ ਚੱਲਦੇ ਬੂਰ ਮਾਜਰੇ ਪਾਣਥਾਣੀ ਹੁੰਦੇ ਹੋਏ ਉੱਥੇ ਜਲ ਪਾਣ ਕੀਤਾ, ਕੋਈ ਸਮਾਂ ਠਹਿਰੇ। ਸਾਥੀ ਸਿੰਘਾਂ ਸਮੇਤ ਚਮਕੌਰ ਸਾਹਿਬ ਵੱਲ ਜਾ ਰਹੇ ਨੇ। ਇੱਧਰੋਂ ਭਾਈ ਬਚਿੱਤਰ ਸਿੰਘ ਨੂੰ ਨਿਹੰਗ ਪਠਾਣ ਆਪਣੇ ਘਰ ਲਿਆਇਆ। ਅੱਧੀ ਰਾਤ ਹੋਈ ਅਤੇ ਸੂਈਏ ਕਰਮਚਾਰੀ ਮਗਰ ਪਹਾੜ ਕਰਦੇ ਫਿਰਦੇ ਨੇ, ਕੋਈ ਸਿੰਘ ਇੱਧਰ ਨਾ ਆਇਆ ਹੋਵੇ। ਜਦੋਂ ਇਹਦੇ ਘਰ ਆ ਕੇ ਪੁੱਛਿਆ ਵੀ ਕੋਈ ਸਿੰਘ ਵੇਖਿਆ ਹੋਵੇ, ਅੰਦਰ ਖਾਲਸਾ ਜੀ ਅੰਦਰਲੇ ਕਮਰੇ 'ਚ ਭਾਈ ਬਚਿੱਤਰ ਸਿੰਘ ਜੀ ਲਿਟੇ ਹੋਏ ਮੰਜੇ 'ਤੇ, ਲੜਕੀ ਉਸ ਨਿਹੰਗ ਖਾਂ ਦੀ ਪਠਾਣ ਦੀ ਨੌਜਵਾਨ ਹੈ ਉਹ ਕੋਲ ਬੈਠੀ ਹੋਈ ਸੇਵਾ ਕਰਨ ਵਾਸਤੇ। ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ ਨਿਹੰਗ ਪਠਾਣ ਨੇ। ਉਸ ਵੇਲੇ ਜਦੋਂ ਕਰਮਚਾਰੀਆਂ ਨੇ ਆ ਕੇ ਪੁੱਛਿਆ ਵੀ ਕੋਈ ਇੱਧਰ ਕੋਈ ਸਿੰਘ ਆਇਆ ਹੋਵੇ, ਕਹਿਣ ਲੱਗੇ ਭਾਈ ਤਲਾਸ਼ੀ ਕਰ ਲਓ, ਕੋਈ ਨਹੀਂ ਆਇਆ। ਕਹਿੰਦੇ ਅੰਦਰ ਕੌਣ? ਕਹਿੰਦੇ ਮੇਰੇ ਧੀ ਤੇ ਜਵਾਈ ਸੁੱਤੇ ਹੋਏ ਨੇ। ਜਦੋਂ ਇਹ ਗੱਲ ਆਖੀ ਉਹ ਉਹਨਾਂ ਨੇ ਤਲਾਸ਼ੀ ਲੈਣ ਦੀ ਬਜਾਏ ਵਾਪਸ ਮੁੜ ਗਏ। ਜਦੋਂ ਲੜਕੀ ਬਾਹਰ ਨਿਕਲੀ ਨੂੰ ਪਤਾ ਲੱਗਾ ਪਿਤਾ ਜੀ ਨੇ ਇਹ ਬਚਨ ਕਹਿ ਦਿੱਤਾ, ਉਸ ਨੇ ਆਖਿਆ ਬਸ ਪਿਤਾ ਜੀ ਅੱਜ ਤੋਂ ਮੇਰੇ ਧਰਮ ਦੇ ਪਤੀ ਭਾਈ ਬਚਿੱਤਰ ਸਿੰਘ ਹੀ ਹੋਣਗੇ। ਪਰ ਭਾਈ ਸਾਹਿਬ ਜੀ ਦੀ ਕੁਛ ਸਮਾਂ ਉੱਥੇ ਰਹਿੰਦਿਆਂ ਹੋਈਆਂ ਜ਼ਖਮਾਂ ਦੀ ਤਾਬ ਨਾ ਸਹਾਰਦੇ ਬਹੁਤੇ ਜ਼ਖਮ ਸਨ, ਭਾਈ ਸਾਹਿਬ ਜੀ ਸੱਚਖੰਡ ਪਿਆਨਾ ਕਰ ਗਏ। ਪਰ ਉਸ ਲੜਕੀ ਨੇ ਆਖਿਆ ਮੈਂ ਸਾਰੀ ਉਮਰ ਹੁਣ ਵਿਆਹ ਨਹੀਂ ਕਰਾਉਣਾ। ਲੋਕਾਂ ਨੇ ਇਲਾਕੇ ਦੇ ਲੋਕਾਂ ਨੇ ਸਵਿੱਤਰੀ ਜਾਣ ਕੇ ਉਹਦੀ ਪੂਜਾ ਕੀਤੀ ਅਤੇ ਉਹਨੇ ਜਿੰਨਾ ਚਿਰ ਜਿਉਂਦੀ ਰਹੀ ਭਾਈ ਬਚਿੱਤਰ ਸਿੰਘ ਜੀ ਦੀ ਯਾਦ ਬਣਾ ਕੇ ਉਹ ਪੂਜਾ ਕਰਦੀ ਰਹੀ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਚਮਕੌਰ ਸਾਹਿਬ ਵੱਲ ਜਾ ਰਹੇ ਨੇ। ਔਰ ਖਾਲਸਾ ਜੀ, ਗੁਰੂ ਕਾ ਬਾਗ ਵਾਲਾ ਸਥਾਨ ਹੈ, ਇੱਥੇ ਪਹੁੰਚ ਕੇ ਹਜ਼ੂਰ ਨੇ ਕਹਿਣਾ ਵੀ ਸਾਨੂੰ ਗੜੀ ਦੇ ਪਠਾਣ ਨੂੰ ਸੁਨੇਹਾ ਭੇਜਿਆ, ਸਾਡੇ ਮਗਰ ਦੁਸ਼ਮਣ ਦੀ ਫੌਜ ਚੜ੍ਹ ਕੇ ਆ ਰਹੀ ਹੈ, ਆ ਕੱਚੀ ਗੜੀ ਸਾਨੂੰ ਲੜਾਈ ਲੜਨ ਵਾਸਤੇ ਮੁਕਾਬਲਾ ਕਰਨ ਵਾਸਤੇ ਦੇ ਦਿੱਤੀ ਜਾਵੇ। ਉਹਨੇ ਸਾਫ਼ ਜਵਾਬ ਦਿੱਤਾ ਵੀ ਨਹੀਂ ਦਿੱਤੀ ਜਾ ਸਕਦੀ। 5 ਦਿਨਾਰ ਸਿੱਕੇ ਦੇ ਕੇ, ਇਤਿਹਾਸ ਨੇ ਲਿਖਿਆ ਵੀ 5 ਦਿਨਾਰ ਸਿੱਕੇ ਦੇ ਕੇ ਭਾਈ ਦਇਆ ਸਿੰਘ ਨੂੰ ਹਜ਼ੂਰ ਨੇ ਭੇਜਿਆ ਵੀ ਜਾਓ ਜਾ ਕੇ ਗੜੀ ਦੇ ਮਾਲਕ ਨੂੰ ਕਹੋ ਵੀ ਸਾਨੂੰ ਇਹ ਜਗ੍ਹਾ ਦੇ ਦੇਵੇ। ਇੱਕ ਜੋਗੀ ਅੱਲਾ ਯਾਰ ਖਾਂ ਹੋਇਆ ਮੁਸਲਮਾਨ, ਉਹਨੇ ਸ਼ਹੀਦੇ ਗੰਜ ਸ਼ਹੀਦੇ ਵਫਾ ਬੜੀ ਸੁੰਦਰ ਕਿਤਾਬ ਲਿਖੀ, ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਪ੍ਰਸੰਗ ਹੈ। ਉਹ ਲਿਖਦਾ ਜੋਗੀ ਅੱਲਾ ਯਾਰ ਖਾਂ, ਸਤਿਗੁਰੂ ਭਾਈ ਦਇਆ ਸਿੰਘ ਨੂੰ ਭੇਜੇ, ਕਹਿੰਦੇ ਨੇ ਦਇਆ ਸਿੰਘਾ ਜਾਓ ਜਾ ਕੇ ਗਲੀ ਦੇ ਮਾਲਕ ਨੂੰ ਕਹੋ ਜਿਸ ਜਾਪ ਹੈ ਬੱਚੋਂ ਕੋ ਕਟਾਨਾ ਠਿਕਾਨਾ ਜੇ ਵਹੀ ਹੈ, ਮੱਟੀ ਜੇ ਕਹਿਤੀ ਹੈ ਠਿਕਾਨਾ ਜੇ ਵਹੀ ਹੈ। ਇੱਥੋਂ ਦੀ ਮਿੱਟੀ ਵੰਗਾਰ ਵੰਗਾਰ ਕੇ ਕਹਿ ਰਹੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਧਰਤੀ ਜਿੱਥੇ ਤੁਹਾਡੇ ਸਿੱਖਾਂ ਦਾ ਇਮਤਿਹਾਨ ਹੋਣਾ, ਤੁਹਾਡੇ ਪਰਿਵਾਰ ਨੇ ਔਰ ਸਾਹਿਬਜ਼ਾਦ ਨੇ ਸ਼ਹਾਦਤਾਂ ਦੇ ਜਾਮ ਪੀਣੇ ਹਨ। ਸਤਿਗੁਰਾਂ ਦੇ ਭੇਜੇ ਭਾਈ ਦਇਆ ਸਿੰਘ ਜੀ ਨੇ ਜਾ ਕੇ ਦੱਸਿਆ ਕਿ ਸਤਿਗੁਰੂ ਕਹਿੰਦੇ ਨੇ ਸਾਨੂੰ ਇਹ ਗੜੀ ਲੜਾਈ ਲੜਨ ਵਾਸਤੇ ਦੇ ਦੇ। ਉਹਨੇ ਆਪਣੇ ਹਿੱਸੇ ਦੀ ਜਗ੍ਹਾ ਦੇਣੀ ਮੰਨ ਕੇ ਸਤਿਗੁਰਾਂ ਦੀ ਗੜੀ ਹਵਾਲੇ ਕਰ ਦਿੱਤੇ। ਰਾਤ ਨੂੰ ਸਤਿਗੁਰੂ ਉਸ ਗੜੀ ਵਿੱਚ ਪ੍ਰਵੇਸ਼ ਹੋਏ, ਮੋਰਚਾ ਬੰਦੀ ਕਰਨ ਲੱਗੇ ਅਤੇ ਦੁਸ਼ਮਣ ਨੇ ਚਫੇਰਿਓ 10 ਲੱਖ ਮਲਖਈਆ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਤਿਹਨਾਮਾ ਜਿਹੜੀ ਚਿੱਠੀ ਲਿਖੀ ਨਾ, ਫਤਿਹ ਦੀ ਚਿੱਠੀ ਜ਼ਫਰਨਾਮਾ, ਉਹ 'ਚ ਸਤਿਗੁਰਾਂ ਨੇ 10 ਲੱਖ ਆਪ ਆਪਣੀ ਕਲਮ ਨਾਲ ਫੌਜ ਲਿਖੀ ਦੁਸ਼ਮਣ ਦੀ, 10 ਲੱਖ ਮਲਖਈਏ ਨੇ ਚਫੇਰਿਓ ਗੜੀ ਨੂੰ ਘੇਰਾ ਪਾ ਲਿਆ। ਗੜੀ ਕੋ ਵੱਡਾ ਕੋ ਕਿਲ੍ਹਾ ਨਹੀਂ ਸੀ ਵੀ ਵੱਡਾ ਕੋ ਆ ਕੇ ਕਿਲ੍ਹਾ ਉਸਰਿਆ ਹੋਵੇ, ਉੱਚੇ ਥਾਂ 'ਤੇ ਸੀ, ਬਾਕੀ ਧਰਤੀ ਸਾਰੀ ਨੀਵੀਂ ਹੈ। ਤੁਸੀਂ ਅੱਜ ਵੀ ਦਰਸ਼ਨ ਕਰੋ, ਉਹ ਬਾਕੀ ਸਾਰੀ ਜ਼ਮੀਨ ਨੀਵੀਂ ਹੈ, ਓਨੀ ਜਗ੍ਹਾ ਅੱਜ ਵੀ ਉੱਚੀ ਹੈ ਨਗਰ ਵਿੱਚ। ਉਹ ਉੱਚੀ ਜਗ੍ਹਾ ਸੀ ਅਤੇ ਉਸ ਪਠਾਣ ਦੀ ਖਾਣ ਦੇ ਹਵੇਲੀ ਸੀ, ਕੱਚੀ ਦੀਵਾਰਾਂ ਦੀ ਜਿਹਦੇ ਅੰਦਰ ਉਹ ਪਸ਼ੂ ਆਦਿਕ ਬੰਨਣ ਵਾਸਤੇ ਥਾਂ ਸੀ, ਹੋਰ ਕੋਈ ਕਿਲ੍ਹਾ ਆਦਿਕ ਨਹੀਂ ਸੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਗੜੀ ਵਿੱਚ ਪ੍ਰਵੇਸ਼ ਕਰਨਾ, ਦੁਸ਼ਮਣ ਦਲ ਨੇ 10 ਲੱਖ ਮਲਖਈਏ ਨੇ ਚਫੇਰਿਓ ਘੇਰਾ ਪਾ ਲੈਣਾ। ਐਂਉਂ ਜਾਗਦਾ ਸੀ ਜੇ ਸਮੁੰਦਰ ਵਿੱਚ ਕਿਸ਼ਤੀ ਤਰਦੀ ਹੋਵੇ, ਚਮਕੌੜ ਦੀ ਗੜੀ ਖਾਲਸਾ ਜੀ ਇਉਂ ਪ੍ਰਤੀਤ ਹੁੰਦੀ ਸੀ ਠਾਠਾਂ ਮਾਰਦੇ ਦੁਸ਼ਮਣ ਦੇ ਇਕੱਠ ਵਿੱਚ। ਰਾਤ ਤਿਆਰੀ ਹੋਣ ਲੱਗੇ, ਜੋਗੀ ਅੱਲਾ ਯਾਰ ਖਾਂ ਲਿਖਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਤੰਬੂ ਲੱਗੇ, ਬਹਾਦਰ ਸੂਰਮੇ ਕਹਿਰਾਂ ਦੀ ਸਰਦੀ ਵਿੱਚ। ਔਰ ਉਸ ਸਮੇਂ ਸਾਰੀ ਤਿਆਰੀ ਕਰਕੇ ਬੰਦੋਬਸਤ ਕਰਦਿਆਂ ਹੋਏ ਆਪੋ ਆਪਣੀ ਜਗ੍ਹਾ 'ਤੇ ਜਾ ਲਿਟੇ, ਥੱਲੇ ਵਿਛਾਉਣ ਵਾਸਤੇ ਕੋਈ ਕੱਪੜਾ ਨਹੀਂ, ਉੱਪਰ ਲੈਣ ਵਾਸਤੇ ਕੋਈ ਕੱਪੜਾ ਨਹੀਂ, ਪੁੰਜੇ ਹੀ ਸੁੱਤੇ ਹੋਏ ਅਤੇ ਕਈਆਂ ਨੇ ਢਾਲੇ, ਕਈਆਂ ਨੇ ਸ਼ੈਤਰ ਸਰਾਣੇ ਰੱਖੇ ਹੋਏ, ਲੇਟੇ ਹੋਏ ਨੇ ਗੁਰੂ ਕੀ ਫੌਜ ਦੇ ਜਵਾਨ। ਕੁਛ ਲੇਟ ਗਏ ਖਾਕ ਪੇ ਜੀ ਪੋਛ ਵਿਛਾ ਕਰ, ਪਹਿਰਾ ਲੱਗੇ ਦੇਨੇ ਕਈ ਤਲਵਾਰ ਉਠਾ ਕਰ, ਗੋਬਿੰਦ ਪੀ ਖਾਮੋਸ਼ ਹੋਏ ਖੇਮੇ ਮੇ ਜਾ ਕਰ, ਦੇਖਾ ਤੋ ਵਹਾਂ ਬੈਠੇ ਥੇ ਗਰਦਨ ਕੋ ਝੁਕਾ ਕਰ, ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਤਾ, ਹੈ ਤੂੰ ਹੀ ਤੂੰ, ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ, ਬੈਠੇ ਹੋਏ ਤੰਬੂ ਵਿੱਚ ਖਾਲਸੇ ਪੰਥ ਦੇ ਜਵਾਨ ਕਈਆਂ ਦਿਨਾਂ ਦੇ ਉਨੀਂਦਰੇ ਤਣ ਕਰਕੇ ਥਕਾਵਟ ਮਹਿਸੂਸ ਕਰਦੇ, ਕਹਿਰਾਂ ਦੀ ਸਰਦੀ ਬਹਾਦਰ ਸੂਰਮੇ ਲਿਟੇ ਹੋਏ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਗਰੀਬ ਨਿਵਾਜ, ਅੱਧੀ ਕੁ ਰਾਤ ਹੋਈ ਤੇ ਵੇਖਣ ਵਾਸਤੇ ਤੰਬੂ ਵਿੱਚੋਂ ਬਾਹਰ ਨਿਕਲ ਆਏ। ਜਿੱਥੇ ਜਿੱਥੇ ਬਹਾਦਰ ਸੂਰਮੇ ਲਿਟੇ ਹੋਏ ਨੇ ਉਹਨਾਂ ਬਹਾਦਰ ਸੂਰਮਿਆਂ ਨੂੰ ਆ ਕੇ ਵੇਖਿਆ। ਜੋਗੀ ਅੱਲਾ ਯਾਰ ਖਾਂ ਮੁਸਲਮਾਨ ਲਿਖਦਾ ਹੈ, ਦੁਹਾਈ ਖੁਦਾ ਦੇ, ਜਿੰਨਾ ਪਿਆਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਸਿੱਖਾਂ ਨੂੰ ਦਿੱਤਾ ਹੈ ਦੁਨੀਆਂ 'ਚ ਕਿਸੇ ਮਹਾਂਪੁਰਖ ਨੇ, ਕਿਸੇ ਪੀਰ ਫਕੀਰ ਇਸੇ ਤਰ੍ਹਾਂ ਕਿਸੇ ਅਵਤਾਰ ਨੇ ਨਹੀਂ ਦਿੱਤਾ ਹੈ। ਕਹਿੰਦੇ ਸੁੱਤੇ ਹੋਏ ਸਿੰਘਾਂ ਦੇ ਜੇ ਕਿਸੇ ਦੇ ਪੈਰਾਂ ਵੱਲ ਦੀ ਲੰਘੇ ਤੇ ਪੈਰਾਂ ਵੱਲ ਹੀ ਬੈਠ ਗਏ। ਸਿੱਖਾ ਤੇਰਾ ਤਨ ਸਫਲਾ, ਦਿਨ ਚੜ੍ਹੇਗਾ ਲੜਾਈ ਹੋਵੇਗੀ, ਤੂੰ ਹਰਨ ਵਾਂਗ ਇਹਨਾਂ ਪੈਰਾਂ ਨਾਲ ਚੁੰਗੀਆਂ ਮਾਰ ਮਾਰ ਕੇ ਦੁਸ਼ਮਣ ਤੇ ਪਵੇਂਗਾ, ਤੇਰੇ ਪੈਰ ਸਫਲੇ। ਜੇ ਕਿਸੇ ਸਿੱਖ ਦੇ ਸਿਰਹਾਣੇ ਵੱਲ ਦੀ ਲੰਘੇ ਤੇ ਸਿਰਹਾਣੇ ਹੀ ਬੈਠ ਗਏ, ਸਿੱਖਾ ਤੇਰਾ ਸਿਰ ਸਫਲਾ। ਇਹ ਕੱਲ ਨੂੰ ਧਰਮ ਵਾਸਤੇ, ਮਾਣ ਮਰਿਆਦਾ ਵਾਸਤੇ, ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਬਹਾਦਰ ਗਤੀ ਦੇ ਜੌਹਰ ਵਿਖਾਵੇਂਗਾ, ਤੇਰਾ ਸਿਰ ਸਫਲਾ, ਤੇਰਾ ਤਨ ਸਫਲਾ ਹੈ। ਔਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਬਾਰੇ ਜੋਗੀ ਅੱਲਾ ਯਾਰ ਖਾਂ ਲਿਖਦਾ ਹੈ, ਜਬ ਡੇਢ ਘੜੀ ਗੁਜਰੀ ਜਿਗਰੇ ਖੁਦਾ ਮੈਂ, ਸੋ ਹਵਾ ਮੈਂ ਸਰਕਾਰ, ਜਬ ਡੇਢ ਘੜੀ ਗੁਜਰੀ ਜਿਗਰੇ ਖੁਦਾ ਮੈਂ, ਅੱਧੀ ਰਾਤ ਦਾ ਸਮਾਂ ਹੋਇਆ, ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਤੰਬੂ ਚੋਂ ਬਾਹਰ ਆਏ, ਖੇਮੇ ਸੇ ਨਿਕਲ ਆਏ ਸਰਕਾਰ ਹਵਾ ਮੈਂ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੈਂ, ਬੋਲੇ ਐ ਖੁਦਾਵਾਂ ਦਹੂੰ ਖੁਸ਼ ਤੇਰੀ ਰਜਾ ਮੈਂ, ਕਰਤਾਰ ਸੇ ਕਹਿਤੇ ਥੇ ਗੋਇਆ ਰੂਹ ਬਰੂ ਹੋ ਕਰ, ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋ ਕਰ। ਗਰੀਬ ਨਿਵਾਜ ਸਿੱਖਾਂ ਨੂੰ ਪਿਆਰ ਦਿੰਦੇ ਦਿੰਦੇ ਉੱਥੇ ਜਾ ਪਹੁੰਚੇ ਜਿੱਥੇ ਦੋਵੇਂ ਵੱਡੇ ਸਾਹਿਬਜ਼ਾਦ ਗਲਵੱਕੜੀਆਂ ਪਾ ਕੇ ਸੁੱਤੇ ਹੋਏ ਨੇ, ਦੋਵੇਂ ਵੱਡੇ ਸਾਹਿਬਜ਼ਾਦ। ਗਰੀਬ ਨਿਵਾਜ ਉਹਨਾਂ ਦੇ ਕੋਲ ਜਾ ਬੈਠੇ। ਜੋਗੀ ਅੱਲਾ ਯਾਰ ਖਾਂ ਲਿਖਦਾ ਮੁਸਲਮਾਨ ਹੈ, ਸਤਿਗੁਰੂ ਕਹਿਣ ਲੱਗੇ, ਮਾਸੂਮ ਹੋ ਮਜਲੂਮ ਹੋ ਦੁਨੀਆਂ ਸੇ ਪਲੇ ਹੋ, ਲਖਤੇ ਦਿਲ ਗੋਬਿੰਦ ਹੋ ਨਾਜੋਂ ਸੇ ਪਲੇ ਹੋ, ਦੁਨੀਆਂ ਹੋਈ ਅੰਧੇਰ ਜਾਵੇ ਆਖੋਂ ਸੇ ਟਲੇ ਹੋ, ਘਰ ਬਾਰ ਲੁਟਾ ਬਾਪ ਕਟਾ ਅਬ ਤੋਂ ਪੀ ਚੱਲੇ ਹੋ, ਬਚੇ ਇਸੀ ਹਾਲਤ ਮੈਂ ਸੋਏ ਪੜੇ ਥੇ, ਬਦੀਦੇ ਤਰ ਸਤਿਗੁਰੂ ਬਾਲੀ ਪੇ ਖੜੇ ਥੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨੇ ਸਾਹਿਬਜ਼ਾਦਿਆਂ ਨੂੰ ਪਿਆਰ ਦਿੱਤਾ ਔਰ ਆਪਣੇ ਤੰਬੂ ਵਿੱਚ ਆ ਗਿਆ। ਦਿਨ ਦਾ ਚੜਾਅ ਹੋਇਆ, ਬਹਾਦਰ ਸੂਰਮਿਆਂ ਦੀ ਲੜਾਈ ਆਹਮੋ ਸਾਹਮਣੇ ਸ਼ੁਰੂ ਹੋ ਗਈ ਔਰ ਫੌਜਾਂ ਦਾ ਜੰਗ ਸ਼ੁਰੂ ਹੋ ਗਿਆ। ਬਾਹਰ ਤੋਂ ਬਾਈ ਤਹਰ ਦੇ ਰਾਜੇ ਅਤੇ ਔਰੰਗਜ਼ੇਬ ਬਾਦਸ਼ਾਹ ਭੇਜੀ ਹੋਈ ਸੈਨਾ, ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗਿਣਤੀ ਦੇ ਸਿੰਘ ਔਰ ਦੋ ਵੱਡੇ ਸਾਹਿਬਜ਼ਾਦੇ ਅਤੇ ਦਾਤੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਹੈ, ਔਰ ਕੁਝ ਕੁਝ ਸਿੰਘਾਂ ਦਾ ਪੰਜਾਂ ਪੰਜਾਂ ਚੌਂ ਚੌਂ ਸੱਤਾਂ ਸੱਤਾਂ ਦਾ ਜਥਾ ਬਣ ਕੇ ਗੜੀ ਵਿੱਚੋਂ ਬਾਹਰ ਨਿਕਲਦੇ ਅਤੇ ਦੁਸ਼ਮਣ ਦੇ ਉੱਪਰ ਹਮਲਾਵਰ ਹੋ ਕੇ ਹਰਨ ਵਾਂਗ ਚੁੰਗੀਆਂ ਮਾਰ ਮਾਰ ਕੇ ਪੈਂਦੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਪਲੋ ਪਾਲੀ ਗ੍ਰਿਫਤਾਰ ਕਰਨ ਦੀਆਂ ਵਿਉਂਤਾਂ ਕਰਨ ਵਾਲਾ ਮਲੇਰ ਕੋਟਲੇ ਦਾ ਪਠਾਨ, ਉਹਨੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਨੂੰ ਪੌੜੀ ਲਾ ਕੇ, ਜਦੋਂ ਨਾਹਰ ਖਾਂ ਪਠਾਨ ਨੇ ਸਿਰ ਚੁੱਕਿਆ ਗੜੀ ਨੂੰ ਅੰਦਰ ਵੇਖਣ ਵਾਸਤੇ ਨਿਗਾਹ ਮਾਰੀ, ਪੱਥੇ ਦੇ ਚਿੱਲੇ 'ਤੇ ਚਾੜਿਆ ਹੋਇਆ ਤੀਰ ਬਾਜਾਂ ਵਾਲੇ ਨੇ ਛਾਤੀ 'ਚ ਮਾਰਿਆ, ਨਾਹਰ ਖਾਂ ਪਠਾਨ ਨੂੰ ਜ਼ਮੀਨ 'ਤੇ ਲਿਟਾ ਕੇ ਸਿਰ ਦਿੱਤਾ ਹੈ। ਖਵਾਜਾ ਮਰਦੂਦ, ਜਿਹਨੂੰ ਖਵਾਜਾ ਮਰਦ ਕਹਿੰਦੇ ਸੀ, ਜਦੋਂ ਉਹਨੇ ਸਿਰੀ ਜੀ ਚੁੱਕ ਕੇ ਵੇਖਣ ਲੱਗਾ ਨਾ ਹਜ਼ੂਰ, ਉਹਨੂੰ ਵੀ ਤੀਰ ਜਦੋਂ ਸਿੱਧਾ ਉਹਦੇ ਵੱਲ ਕੀਤਾ, ਪੌੜੀ ਤੋਂ ਹੀ ਛਲਾਂਗ ਲਾ ਕੇ ਥੱਲੇ ਡਿੱਗ ਪਿਆ। ਸਤਿਗੁਰਾਂ ਨੇ ਉਹਦਾ ਜ਼ਿਕਰ ਜ਼ਫਰਨਾਮੇ ਵਿੱਚ ਵੀ ਕੀਤਾ, ਔਰੰਗਜ਼ੇਬ ਤੋਂ ਇਹਨਾਂ ਬਹਾਦਰਾਂ 'ਤੇ ਮਾਣ ਕਰਦਾ। ਨਾਹਰ ਖਾਂ ਪੌੜੀ ਲਾ ਕੇ ਚੜ੍ਹਨ ਲੱਗਾ ਸੀ, ਮਾੜਾ ਜਿਹਾ ਸਿਰ ਤਾਂ ਚੁੱਕਿਆ ਸੀ, ਮੈਂ ਇੱਕ ਤੀਰ ਮਾਰਿਆ ਅਤੇ ਬਹਿਸ਼ਤ ਨੂੰ ਭੇਜ ਦਿੱਤਾ, ਉਹ ਜਿਹਨਾਂ ਜਵਾਨਾਂ ਤੋਂ ਅਤੇ ਤੂੰ ਮਾਣ ਕਰਦਾ, ਜੇ ਕਿਤੇ ਉਹ ਵੀ ਖਵਾਜਾ ਮਰਦੂਦ ਵਰਗਾ ਵੀ ਸਿਰ ਚੁੱਕਦਾ, ਇੱਕ ਤੀਰ ਮੈਂ ਉਹਨੂੰ ਵੀ ਬਖਸ਼ ਦਿੰਦਾ। ਔਰ ਖਾਲਸਾ ਜੀ, ਏਡੀ ਵੱਡੀ ਪਹਾੜੀ ਮਹਾਨ ਜੰਗ ਉਸ ਘੱਲੂਘਾਰੇ ਦੇ ਅੰਦਰ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਗਿਣਤੀ ਦੇ ਫੌਜੀ ਬਹਾਦਰ ਸੂਰਮੇ ਲੜਾਈ ਲੜ ਰਹੇ ਨੇ, ਘਮਸਾਨ ਦਾ ਯੁੱਧ ਹੋ ਰਿਹਾ, ਸਤਿਗੁਰੂ ਤੀਰਾਂ ਦੇ ਮੀਂਹ ਵਰਾ ਰਹੇ ਨੇ, ਬਹਾਦਰ ਸੁਰਮੇ ਤਲਵਾਰ ਤੇਗਾਂ ਬਰਛੇ ਚਲਾ ਰਹੇ ਨੇ। ਦੁਪਹਿਰ ਦਾ ਸਮਾਂ ਢਲ ਗਿਆ, 17 ਸਿੰਘ ਗਿਣਤੀ ਦੇ ਹਜ਼ੂਰ ਦੇ ਪਾਸ ਰਹਿ ਗਏ, ਸਾਥੀ ਬਹੁਤੇ ਸ਼ਹੀਦ ਹੋ ਗਏ ਨੇ। ਵੱਡਾ ਸਾਹਿਬਜ਼ਾਦਾ ਹਜ਼ੂਰ ਦੇ ਕੋਲ ਆ ਗਿਆ ਹੈ। ਸੱਚੇ ਪਾਤਸ਼ਾਹ ਪਿਤਾ ਜੀ, ਮੈਦਾਨੇ ਜੰਗ ਜਾਣ ਦੀ ਆਗਿਆ ਬਖਸ਼ੋ, ਸ਼ਾਬਾਸ਼ ਕਹਿ ਕੇ ਛਾਤੀ ਨਾਲ ਲਾਇਆ। 17 ਸਾਲ ਦਾ ਮੋਸ਼ਫੁੱਟ ਗੱਭਰੂ ਨੌਜਵਾਨ ਸਾਹਿਬਜ਼ਾਦਾ ਹੈ, ਸਤਿਗੁਰੂ ਪਿਤਾ ਜੀ ਤੋਂ ਮੈਦਾਨੇ ਜੰਗ ਜਾਣ ਦੀ ਆਗਿਆ ਮੰਗ ਰਿਹਾ ਹੈ। ਸ਼ਾਬਾਸ਼ ਕਹਿ ਕੇ ਛਾਤੀ ਨਾਲ ਲਾਇਆ, ਸਿੰਘਾਂ ਦਾ ਜਥਾ ਨਾਲ ਤਿਆਰ ਕੀਤਾ। ਬਾਬਾ ਅਜੀਤ ਸਿੰਘ ਜੀ ਮੈਦਾਨੇ ਜੰਗ ਨੂੰ ਜਾਣ ਲੱਗੇ, ਗੜੀ ਦਾ ਦਰਵਾਜ਼ਾ ਖੁੱਲਿਆ, ਹਰਨ ਵਾਂਗ ਚੁੰਗੀਆਂ ਮਾਰਦ ਦੁਸ਼ਮਣ ਦੇ ਉੱਪਰ ਜਾ ਪੈਣ। ਇੰਨੀ ਮਹਾਨ ਤੇਜ ਤਲਵਾਰ ਚਲਾਈ, ਸਰੀਰ ਛਲਣੀ ਛਲਣੀ ਹੋ ਰਿਹਾ, ਜਿੱਧਰ ਪੈਂਦੇ ਨੇ ਹਰਨ ਵਾਂਗ ਚੁੰਗੀਆਂ ਮਾਰ ਮਾਰ ਕੇ ਦੁਸ਼ਮਣ ਤੇ ਪੈਂਦੇ ਨੇ, ਭਾਜੜਾਂ ਪਾਈ ਜਾਂਦੇ ਨੇ। ਏਡੀ ਵੀਰ ਗਤੀ ਨਾਲ ਗੁਰੂ ਕੇ ਸਾਹਿਬਜ਼ਾਦੇ ਲੜਾਈ ਲੜ ਰਹੇ ਨੇ ਮੈਦਾਨੇ ਜੰਗ ਵਿੱਚ। ਆਖਿਰਕਾਰ ਸਤਿਗੁਰੂ ਉੱਚੀ ਅਟਾਰੀ 'ਚ ਬੈਠੇ ਮੈਦਾਨਾਂ ਜੰਗ ਸਾਰਾ ਵੇਖ ਰਹੇ ਨੇ, ਔਰ ਗੁਰੂ ਕਾ ਸਾਹਿਬਜ਼ਾਦਾ ਛਲਣੀ ਛਲਣੀ ਸਰੀਰ ਹੋ ਰਿਹਾ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਵੇਖ ਕੇ ਪ੍ਰਸੰਨ ਹੋ ਰਹੇ ਨੇ। ਆਖਿਰਕਾਰ ਦੁਸ਼ਮਣ ਨੇ ਇਕੱਠਾ ਵਾਰ ਕੀਤਾ, ਗੁਰੂ ਕਾ ਸਾਹਿਬਜ਼ਾਦਾ ਸ਼ਹਾਦਤ ਦਾ ਜਾਂ ਪੀਂਦਾ ਹੋਇਆ ਕਈ ਫੱਟ ਖਾ ਕੇ ਖੂਨ 'ਚ ਲੱਥ ਪੱਥ ਹੋਇਆ, ਜ਼ਮੀਨ 'ਤੇ ਡਿੱਗਣ ਤੋਂ ਪਹਿਲਾਂ ਸਤਿਗੁਰੂ ਪਿਤਾ ਜੀ ਵੱਲ ਚਿਹਰਾ ਕੀਤਾ। ਪਿਤਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਪੰਥ ਵਾਲੀ ਗਰੀਬ ਨਵਾਜ ਸ੍ਰੀ ਮੁਖਵਾਗ ਫਰਮਾਏ, ਗਗਨ ਦਮਾਮਾ ਬਾਜਿਓ ਪਰਿਓ ਨਿਸਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ। ਬਹਾਦਰ ਸੂਰਮਿਆਂ ਨੇ ਸ਼ਹਾਦਤ ਤੋਂ ਬਾਅਦ ਧੰਨ ਮੇਰੇ ਸਤਿਗੁਰੂ ਚਿੱਤ ਰੋਮ ਰੋਮ ਪ੍ਰਸੰਨ ਹੋ ਰਿਹਾ ਤੇ ਜਕਾਰੇ ਛੱਡੇ ਜਾ ਰਹੇ ਨੇ। ਸਤਿਗੁਰੂ ਜਕਾਰੇ ਛੱਡ ਰਹੇ ਨੇ, ਪੁੱਤਰ ਦੀ ਸ਼ਹਾਦਤ ਨੂੰ ਵੇਖ ਕੇ ਚਿੱਤ ਪ੍ਰਸੰਨ ਹੋ ਰਿਹਾ ਹੈ। ਥੋੜ੍ਹਾ ਜਿਹਾ ਸਮਾਂ ਹੋਇਆ, ਦੁਸ਼ਮਣ ਨੇ ਗੜੀ ਦੇ ਦਰਵਾਜ਼ੇ ਨੂੰ ਚੰਗੀ ਤਰ੍ਹਾਂ ਘੇਰਾ ਘੱਤ ਲਿਆ। ਖਿਆਲ ਕੀਤਾ ਗੁਰੂ ਕਾ ਵੱਡਾ ਸਾਹਿਬਜ਼ਾਦਾ ਸ਼ਹੀਦ ਹੋ ਗਿਆ ਅਤੇ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਜਿਉਂਦੇ ਨੂੰ ਗ੍ਰਿਫਤਾਰ ਕਰਨਾ ਕੋਈ ਔਖੀ ਗੱਲ ਨਹੀਂ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਲੜਾਈ ਨਹੀਂ ਲੜ ਸਕਣਗੇ, ਪੁੱਤਰ ਦੇ ਵਿਯੋਗ ਵਿੱਚ ਅੰਦਰ ਬੈਠੇ ਹੋਣਗੇ, ਹੁਣ ਸਤਿਗੁਰਾਂ ਨੂੰ ਫੜ ਲੈਣਾ ਕੋਈ ਬਹੁਤੀ ਔਖੀ ਗੱਲ ਨਹੀਂ। ਦੁਸ਼ਮਣ ਨੇ ਗੜੀ ਦਾ ਦਰਵਾਜ਼ਾ ਚੰਗੀ ਤਰ੍ਹਾਂ ਮੱਲ ਲਿਆ। ਇੰਨੇ ਚਿਰ ਨੂੰ ਛੋਟਾ ਸਾਹਿਬਜ਼ਾਦਾ ਕੋਲ ਆ ਗਿਆ, 13 ਸਾਲ ਦੀ ਉਮਰ ਹੈ। ਗਰੀਬ ਨਵਾਜ ਨੂੰ ਆਣ ਫਤਿਹ ਬੁਲਾਈ, ਪਿਤਾ ਜੀ ਕਿਰਪਾ ਕਰੋ, ਵੱਡੇ ਵੀਰ ਦੇ ਨਾਲ ਜਾਣਾ ਚਾਹੁੰਦਾ ਸਾਂ, ਉਹ ਕਾਹਲੀ ਨਾਲ ਇਕੱਲੇ ਹੀ ਸੱਚਖੰਡ ਨੂੰ ਚਲੇ ਗਏ ਨੇ, ਹੁਣ ਮੇਰੀ ਕੰਨ 'ਤੇ ਵੀ ਲਾਓ ਥਾਪੜਾ, ਮੈਦਾਨੇ ਜੰਗ ਜਾਣ ਦੀ ਆਗਿਆ ਕਿਰਪਾ ਕਰਕੇ ਬਖਸ਼ੋ। ਤੁਹਾਡੇ ਇਤਿਹਾਸ ਦੇ ਪੰਨੇ ਗੱਲ ਕਹਿੰਦੇ ਨੇ ਵੀ ਜਿੱਥੇ ਆ ਕੇ ਬਾਬਾ ਜੁਝਾਰ ਸਿੰਘ ਜੀ ਸਤਿਗੁਰਾਂ ਕੋਲ ਆ ਕੇ ਮਿਲੇ, ਉੱਚੇ ਥਾਂ 'ਤੇ ਖਲੋਤੇ ਉੱਚੇ ਥਾਂ 'ਤੇ, ਵੀ ਕਿਤੇ ਸਤਿਗੁਰੂ ਇਹ ਨਾ ਕਹਿ ਦੇਣ ਵੀ ਜੁਝਾਰ ਸਿੰਘ ਤੇਰੀ ਉਮਰ ਛੋਟੀ ਹੈ, ਤੈਨੂੰ ਮੈਦਾਨੇ ਜੰਗ ਜਾਣ ਦੀ ਆਗਿਆ ਨਹੀਂ, ਉੱਚੇ ਥਾਂ 'ਤੇ ਖਲੋਤੇ ਵੀ ਮੈਂ ਛੋਟਾ ਨਾ ਜਾਪੈ, ਦੁਮਾਲਾ ਉੱਚਾ ਸਜਾਇਆ, ਦਸਤਾਰ ਉੱਚੀ ਸਜਾਈ ਹੈ। ਪਿਤਾ ਜੀ ਆਗਿਆ ਬਖਸ਼ੋ, 5 ਸਿੰਘਾਂ ਦਾ ਜਥਾ ਨਾਲ ਤਿਆਰ ਕੀਤਾ ਔਰ ਗੁਰੂ ਕੇ ਬਹਾਦਰ ਸਾਹਿਬਜ਼ਾਦੇ ਛੋਟੇ ਮੈਦਾਨੇ ਜੰਗ ਜਾਣ ਲੱਗੇ, ਗੜੀ ਦਾ ਦਰਵਾਜ਼ਾ ਖੁੱਲ੍ਹਣ ਤੋਂ ਪਹਿਲਾਂ ਹਜ਼ੂਰ ਨੇ ਬਾਹਰ ਨਿਗਾਹ ਮਾਰੀ, ਦੁਸ਼ਮਣ ਨੇ ਗੜੀ ਦੇ ਦਰਵਾਜ਼ੇ ਨੂੰ ਚੰਗੀ ਤਰ੍ਹਾਂ ਘੇਰਾ ਕੱਤਿਆ ਹੋਇਆ। ਸਤਿਗੁਰਾਂ ਨੇ ਤੀਰਾਂ ਦਾ ਮੀਂਹ ਵਰਾ ਕੇ ਗੜੀ ਦਾ ਦਰਵਾਜ਼ਾ ਖਾਲੀ ਕਰਵਾ ਲਿਆ, ਆਗਿਆ ਕੀਤੀ ਦਰਵਾਜ਼ਾ ਖੋਲ੍ਹ ਦਿੱਤਾ ਜਾਵੇ। ਦਰਵਾਜ਼ਾ ਖੁੱਲ੍ਹਣ ਦੀ ਦੇਰ ਸੀ, ਛੋਟਾ ਸਾਹਿਬਜ਼ਾਦਾ ਮੈਦਾਨੇ ਜੰਗ 'ਚ ਕੁੱਦ ਪਿਆ। ਕਿੰਨੀ ਕੁ ਤੇਜ਼ ਤਲਵਾਰ ਬਾਬਾ ਜੁਝਾਰ ਸਿੰਘ ਜੀ ਨੇ ਚਲਾਈ, ਮੁਸਲਮਾਨ ਵੀਰਾਂ ਦੀਆਂ ਅੱਜ ਵੀ ਮਸਲਿਆਂ ਦੀਆਂ ਕਿਤਾਬਾਂ ਇਹ ਗੱਲ ਕਹਿੰਦੀਆਂ ਨੇ ਵੀ ਸਾਡੇ ਉੱਪਰ ਖੁਦਾ ਦੀ ਕਰੋਪੀ ਹੋ ਗਈ, ਕਿਆਮਤ ਦੀ ਰਾਤ ਆਣ ਪਈ। ਗੁਰੂ ਕਾ ਸਾਹਿਬਜ਼ਾਦਾ ਜੰਗ ਨਹੀਂ ਕਰ ਰਿਹਾ, ਸਾਡੇ 'ਤੇ ਕਿਆਮਤ ਦੀ ਰਾਤ ਆਣ ਪਈ ਹੈ। ਇੰਨੀ ਤੇਜ਼ ਤਲਵਾਰ ਬਾਬਾ ਜੁਝਾਰ ਸਿੰਘ ਜੀ ਨੇ ਮੈਦਾਨੀ ਜੰਗ ਚਲਾਉਣੀ, ਤਲਵਾਰ ਟੁੱਟ ਗਈ ਕਮਰ ਕੱਸੇ ਦਾ ਬਰਛਾ ਚੱਟ ਕਮਰ ਕੱਸੇ 'ਚੋਂ ਕੱਢਿਆ ਅਤੇ ਉਹਦੇ ਨਾਲ ਲੜਾਈ ਲੜ ਰਹੇ ਨੇ। ਹਰਨ ਵਾਂਗ ਉਮਡ ਉਮਡ ਕੇ ਛਾਲਾ ਉਛਲ ਉਛਲ ਕੇ ਦੁਸ਼ਮਣ ਦੀਆਂ ਛਾਤੀਆਂ ਪਰੋਈ ਜਾਂਦੇ ਨੇ, ਜਿੱਧਰ ਨੂੰ ਦੌੜਦੇ ਨੇ ਦੁਸ਼ਮਣ ਦੀਆਂ ਦਾਲਾਂ 'ਚ ਭਾਜੜਾਂ ਪਾਈ ਜਾਂਦੇ ਹਨ। ਸਰਹੰਦ ਦੇ ਗਵਰਨਰ ਵਜੀਦ ਖਾਨੇ ਵਾਲੀ ਵਾਲੀ ਦੇ ਨਾਰੇ ਲਾਉਂਦਿਆਂ ਆਖਿਆ ਗੁਰੂ ਕਾ ਸਾਹਿਬਜ਼ਾਦਾ ਕਿਤੇ ਬਚ ਕੇ ਨਾ ਨਿਕਲ ਜਾਵੇ। ਔਰ ਖਾਲਸਾ ਜੀ ਇੱਕ ਪਠਾਨ ਦੇ ਜੋੜ ਕੇ ਸੰਜੋਮ ਵਰਸ਼ਾ ਵਰਸ਼ਾ ਮਾਰਿਆ ਬਾਬਾ ਜੀ ਹਰ ਸਿੰਘ ਜੀ ਨੇ। ਉਹਨੇ ਬਰੀਕ ਤਾਰਾਂ ਦੀ ਸੰਜੋ ਪਹਿਨੀ ਹੋਈ ਸੀ, ਉਹ ਸੰਜੋ ਵਿੰਨ ਕੇ ਉਹਦੀ ਛਾਤੀ ਜਾ ਪਾੜ ਸਟੇ। ਜਦੋਂ ਕੱਢਣ ਲੱਗੇ ਵਰਸ਼ਾ, ਉਹ ਸੋਟਾ ਹੱਥ 'ਚ ਰਹਿ ਗਿਆ ਅਤੇ ਫਲ ਵਿੱਚ ਰਹਿ ਗਿਆ। ਉਹ ਹਥਿਆਰ ਵੀ ਜਵਾਬ ਦੇ ਗਿਆ, ਬੁੱਕਲ ਦਾ ਹਥਿਆਰ ਛੁੱਟ ਗਈ, ਕਟਾਰ ਪਹਿਨੀ ਹੋਈ ਸੀ ਛੇਤੀ ਨਾਲ ਕੱਢੀ ਅਤੇ ਉਹਦੇ ਨਾਲ ਸਾਹਿਬਜ਼ਾਦੇ ਮੈਦਾਨੀ ਜੰਗ 'ਚ ਬਾਬਾ ਜੁਝਾਰ ਸਿੰਘ ਜੀ ਜੰਗ ਕਰਦੇ ਰਹਿ। ਕੁਝ ਲੋਕਾਂ ਨੇ ਐਸਾ ਕਿ ਗੋਰਗਾਂ ਨਹੀਂ ਮੁਸਲਮਾਨ ਹੋਏ ਹੈ, ਉਹਨੇ ਜੌਹਰੇ ਤੇਗ ਇੱਕ ਕਿਤਾਬ ਲਿਖੀ, ਨਫ਼ਰਤ ਦੇ ਭਰੇ ਹੋਏ ਨੇ, ਜਿਸ ਵਿੱਚ ਉਹਨੇ ਲਿਖਿਆ ਵੀ ਗੁਰੂ ਕਾ ਸਾਹਿਬਜ਼ਾਦਾ ਪਾਣੀ ਮੰਗਣ ਵਾਸਤੇ ਆਇਆ ਸੀ, ਮੈਦਾਨੀ ਜੰਗ 'ਚੋਂ ਜੰਗ ਵਿੱਚੋਂ ਆ ਗਿਆ ਪਾਣੀ ਪੀਣ ਵਾਸਤੇ, ਸਤਿਗੁਰਾਂ ਨੇ ਪਾਣੀ ਨਹੀਂ ਦਿੱਤਾ ਵੀ ਤੂੰ ਵਿੱਚੋਂ ਕੰਡ ਵਿਖਾ ਕੇ ਆ ਗਿਆ ਮੈਦਾਨੀ ਜੰਗ 'ਚ, ਤੈਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ। ਈਰਖਾ ਵਸ ਹੋਏ ਨੇ। ਕੇਵਲ ਹਿਜਰੀ 51 ਵਿੱਚ ਖਾਲਸਾ ਜੀ ਕਰਬਲਾ ਦੇ ਮੈਦਾਨ ਵਿੱਚ ਹਸਨ ਹੁਸੈਨ ਮੁਹੰਮਦ ਸਾਹਿਬ ਦੇ ਦੋਹਤੇ ਅਲੀ ਦੇ ਪੁੱਤਰ, ਉਹ ਭੁੱਖੇ ਪਿਆਸੇ ਮਾਰੇ ਗਏ ਸੀ। ਇਹੋ ਜਿਹੀ ਭਾਵਨਾ ਮਨ 'ਚ ਰੱਖਦਿਆਂ ਗੁਰੂ ਕੇ ਸਾਹਿਬਜ਼ਾਦਿਆਂ ਪ੍ਰਤੀ ਇਹੋ ਜਿਹੀ ਨਫ਼ਰਤ ਫੈਲਾਈ ਵੀ ਉਹ ਪਾਣੀ ਮੰਗਣ ਵਾਸਤੇ ਆਏ। ਕਹਿਰਾਂ ਦੀ ਸਰਦੀ ਹੈ, ਪਹਿਲੀ ਗੱਲ ਤਾਂ ਪਾਣੀ ਵੈਸੇ ਨਹੀਂ ਸਿਆਲ 'ਚ ਆਪਾਂ ਬਹੁਤਾ ਪੀਂਦੇ, ਅਤੇ ਦੂਜੀ ਗੱਲ ਭਾਵੇਂ ਗਰਮੀ ਵੀ ਹੋਵੇ ਖਾਲਸਾ ਜੀ, ਕਿੰਨੀ ਵੀ ਗਰਮੀ ਹੋਵੇ, ਭਾਵੇਂ ਬਾਹਰੋਂ ਖੇਤਾਂ 'ਚੋਂ ਕੰਮ ਕਰਕੇ ਆਏ ਹੋਈਏ, ਆਉਂਦਿਆਂ ਨੂੰ ਤੇਹ ਲੱਗੀ ਹੁੰਦੀ ਹੈ, ਗਰਮੀ ਕਹਿਰ ਦੀ ਹੁੰਦੀ ਹੈ, ਘਰ 'ਚ ਆਉਂਦਿਆਂ ਨੂੰ ਕੋਈ ਕਲੇਸ਼ ਹੋਵੇ, ਗੁਆਂਢੀ ਨਾਲ ਦੂਜੇ ਤੀਜੇ ਨਾਲ ਕੋਈ ਲੜਾਈ ਸ਼ੁਰੂ ਹੋ ਜਾਵੇ, ਕਦੇ ਕਿਸੇ ਨੇ ਆਖਿਆ ਠਹਿਰ ਜਾ ਮੈਂ ਤੇਰੇ ਨਾਲ ਫੇਰ ਆ ਕੇ ਲੜਦਾ ਪਹਿਲਾਂ ਪਾਣੀ ਪੀ ਆਵਾਂ, ਕਦੇ ਕਿਸੇ ਨੇ ਆਖਿਆ, ਹਾਲਾਂਕਿ ਬਰਾਬਰ ਦੇ ਨਹੀਂ ਡਾਂਗ ਸੋਟਾ ਕੋਈ ਹੁੰਦਾ ਹੈ, 10 ਲੱਖ ਦਾ ਘੇਰਾ ਹੋਵੇ ਗੁਰੂ ਕੇ ਸਾਹਿਬਜ਼ਾਦੇ ਦੇ ਚੁਫੇਰੇ, ਅਤੇ ਉਹ ਮੈਦਾਨੀ ਜੰਗ 'ਚੋਂ ਕੰਡ ਵਿਖਾ ਕੇ ਕਹੇ ਮੈਨੂੰ ਪਾਣੀ ਦਿਓ, ਇਹ ਖਾਲਸਾ ਜੀ ਕਦੇ ਵੀ ਨਹੀਂ ਹੋ ਸਕਦਾ। ਕੇਵਲ ਨਫ਼ਰਤ ਦੇ ਬੀਜ ਬੀਜਣ ਵਾਲੇ ਲੋਕ ਕੁਝ ਯਤਨ ਸਮੇਂ ਸਮੇਂ ਨਾਲ ਇਤਿਹਾਸ ਨੂੰ ਵਿਗਾੜਨ ਵਾਸਤੇ ਕਰਦੇ ਰਹਿੰਦੇ ਹਨ। ਇੰਨੀ ਵੀਰਗਤੀ ਨਾਲ ਬਹਾਦਰਤਾਈ ਨਾਲ ਗੁਰੂ ਕਾ ਸਾਹਿਬਜ਼ਾਦਾ ਮੈਦਾਨੀ ਜੰਗ 'ਚ ਲੜਿਆ, ਆਖਿਰਕਾਰ ਛੋਟੇ ਜਿਹੇ ਬੁੱਕਲ ਦੇ ਹਥਿਆਰ ਕਟਾਰ ਨਾਲ ਕਿੰਨੀ ਕੁ ਲੜਾਈ ਲੜੀ ਜਾ ਸਕਦੀ ਸੀ, ਦੁਸ਼ਮਣ ਨੇ ਇਕੱਠੇ ਵਾਰ ਕੀਤੇ, ਸਰੀਰ ਛਲਣੀ ਛਲਣੀ ਹੋ ਗਿਆ, ਜ਼ਮੀਨ 'ਤੇ ਡਿੱਗਣ ਤੋਂ ਪਹਿਲਾਂ ਸਤਿਗੁਰੂ ਪਿਤਾ ਜੀ ਵੱਲ ਚਿਹਰਾ ਕੀਤਾ, ਪਿਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਦਾਨੀ ਜੰਗ 'ਚ ਗੁਰੂ ਕਾ ਸਾਹਿਬਜ਼ਾਦਾ ਸ਼ਹੀਦ ਹੋ ਗਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਚਿੱਤ ਰੋਮ ਰੋਮ ਪ੍ਰਸੰਨ ਹੋ ਰਿਹਾ, ਖੁਸ਼ੀਆਂ ਦੇ ਜੈਕਾਰੇ ਛੱਡੇ ਜਾ ਰਹੇ ਨੇ, ਔਰ ਆਪਣੀ ਰਸਨਾ ਤੋਂ ਸ੍ਰੀ ਮੁਖ ਵਾਗ ਫਰਮਾਏ, ਧੰਨ ਜੀਓ ਤੇਹੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ ਹੈ, ਦੇਹ ਅਨਿਤ ਨਨਿਤ ਰਹੇ ਜਸ ਨਾਵ ਚੜ੍ਹੈ ਭਵ ਸਾਗਰ ਤਾਰੈ, ਧੀਰਜ ਤਹਮ ਬਣਾਏ ਇਹ ਤਾਨ ਬੁੱਧ ਸੋ ਦੀਪਕ ਜਿਉਂ ਉਜਿਆਰੈ, ਗਿਆਨ ਹੈ ਕੀ ਬਟਨੀ ਮਨੋ ਹਾਥ ਲੈ ਕਾਤਰਤਾ ਕੁਤ ਵਾਰ ਬਹਾਰੈ, ਜਿਸ ਕੀ ਬਸਤ ਤੁਸੀਂ ਆਗੈ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ। ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਜਾ ਰਿਹਾ, ਅਕਾਲ ਪੁਰਖ ਦਾ ਸ਼ੁਕਰਾਨਾ ਹੈ। ਅਰਦਾਸ ਕੀਤੀ ਬਾਜਾਂ ਵਾਲੇ ਗੁਰਦੇਵ ਸਤਿਗੁਰੂ ਨੇ, ਮੈਂ ਕਈ ਵਾਰ ਬੇਨਤੀ ਕਰਦਾ, ਜਿਹੜੀ ਅਰਦਾਸ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਗਰੀਬ ਨਿਵਾਜ ਨੇ 306 ਸਾਲ ਹੋ ਚੱਲੇ ਨੇ, ਜਿਹੜੀ ਅਰਦਾਸ ਚਮਕੌਰ ਦੀ ਗੜੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀ ਸੀ, ਉਹ ਅਰਦਾਸ ਨਾ ਤਾਂ ਪਹਿਲਾਂ ਕੋਈ ਕਰ ਸਕਿਆ ਅਤੇ ਨਾ ਇੰਨੇ ਗਾਇਬ ਸਮੇਂ ਵਿੱਚ 300 ਸਾਲ ਦੇ ਵਿੱਚ ਕੋਈ ਕਰ ਸਕਿਆ ਅਤੇ ਨਾ ਆਉਣ ਵਾਲੇ ਸਮੇਂ 'ਚ ਕੋਈ ਅਰਦਾਸ ਕਦੇ ਹੋਵੇਗੀ। ਅਰਦਾਸ ਵਿੱਚ ਕੇਵਲ ਮੰਗਣਾ ਹੁੰਦਾ ਹੈ, ਮੰਗਣਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਅਸੀਂ ਆਉਂਦੇ ਹਾਂ, ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਮੈਨੂੰ ਆਹ ਦੇ ਦਿਓ, ਮੈਨੂੰ ਆਹ ਦੇ ਦਿਓ, ਆਹ ਪ੍ਰਾਪਤੀ ਹੋ ਜਾਵੇ, ਆਹ ਪ੍ਰਾਪਤੀ ਹੋ ਜਾਵੇ। ਅਸੀਂ ਘਰ ਘਾਟ ਵਾਸਤੇ ਮੰਗਦੇ ਹਾਂ, ਜ਼ਮੀਨ ਭਾਂਡੇ ਵਾਸਤੇ ਮੰਗਦੇ ਹਾਂ, ਕਾਰੋਬਾਰ ਵਾਸਤੇ ਮੰਗਦੇ ਹਾਂ, ਧੀਆਂ ਪੁੱਤਰਾਂ ਵਾਸਤੇ ਮੰਗਦੇ ਹਨ। ਇਹ ਮਨੁੱਖੀ ਸੁਭਾਅ, ਗ੍ਰਸਤ ਜੀਵਨ ਵਿੱਚ ਪਰਿਵਾਰ ਵਾਸਤੇ ਕੁਝ ਨਾ ਕੁਝ ਮੰਗਦਾ ਹੈ ਮਨੁੱਖ, ਅਤੇ ਫਿਰ ਉਹ ਮੰਗਣ ਦਾ ਤਰੀਕਾ ਵੀ ਇਹੋ ਜਿਹਾ ਹੁੰਦਾ ਹੈ। ਸਿਆਣੇ ਕਹਿੰਦੇ ਧੇਲੀ ਵੱਟੇ ਹਵੇਲੀ ਮੰਗ ਲੈਣੀ, ਗੰਢੇ ਵੱਟੇ ਸੰਡਾ ਮੰਗ ਲਾਉਣਾ ਹੈ, ਸੇਵਾ ਥੋੜ੍ਹੀ ਮੰਗਣ ਬਹੁਤ ਹੈ, ਸੇਵਾ ਘੱਟ ਅਤੇ ਮੰਗਦੇ ਜ਼ਿਆਦਾ ਹੈ। ਪਰ ਪੰਥ ਵਾਲੀ ਨੇ ਜਿਹੜੀ ਅਰਦਾਸ ਕੀਤੀ ਖਾਲਸਾ ਜੀ, ਉਹ ਬੜੀ ਅਨੋਖੀ ਅਰਦਾਸ ਹੈ। 9 ਪਾਤਸ਼ਾਹੀਆਂ ਨੂੰ ਸਿਮਰਿਆ, ਸ੍ਰੀ ਅਕਾਲ ਪੁਰਖ ਨੂੰ ਯਾਦ ਕਰਦਿਆਂ ਧਿਆਨ ਧਰਿਆ, ਆਖਿਆ ਹੀ ਅਕਾਲ ਪੁਰਖ 1756 ਬਿਕਰਮੀ 1699 ਈਸਵੀ ਵਿਸਾਖੀ ਵਾਲੇ ਦਿਨ ਖਾਲਸੇ ਪੰਥ ਦੀ ਸਿਰਜਣਾ ਕੀਤੀ। ਪੰਜਾਂ ਪਿਆਰਿਆਂ ਦੇ ਸੀਸ ਲੈ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ। ਫਿਰ ਪੰਜਾਂ ਨੂੰ ਹੱਥ ਜੋੜ ਕੇ ਆਖਿਆ ਖਾਲਸਾ ਜੀ, ਖਾਲਸਾ ਗੁਰੂ ਗੁਰੂ ਖਾਲਸਾ ਬਣ ਚੁੱਕੇ ਹੋ, ਜਿਵੇਂ ਅਸੀਂ ਤੁਹਾਨੂੰ ਅੰਮ੍ਰਿਤ ਛਕਾਇਆ ਤੁਸੀਂ ਸਾਨੂੰ ਅੰਮ੍ਰਿਤ ਦੀ ਦਾਤ ਦਿਓ। ਪਿਆਰੇ ਦਇਆ ਸਿੰਘ ਜੀ ਨੇ ਬੇਨਤੀ ਕਰਨੀ, ਸਤਿਗੁਰੂ ਜੀ ਤੁਸੀਂ ਤਾਂ ਦਾਤੇ ਹੋ, ਮਾਲਕ ਹੋ, ਅਤੇ ਤੁਸੀਂ ਸਾਡੇ ਅੱਗੇ ਹੱਥ ਜੋੜੀ ਖਲੋਤੇ ਹੋ। ਸਤਿਗੁਰੂ ਕਹਿਣਗੇ ਹੁਣ ਖਾਲਸਾ ਭਿਖਾਰੀ ਨਹੀਂ ਰਿਹਾ, ਖਾਲਸਾ ਦਾਤਾ ਬਣ ਗਿਆ ਹੈ ਔਰ ਮੇਰਾ ਰੂਪ ਹੈ ਖਾਲਸਾ ਪਰਮੇਸ਼ਰ ਦਾ ਭੇਜਿਆ ਹੋਇਆ, ਸਿਖਾਓ ਸਾਨੂੰ ਵੀ ਅੰਮ੍ਰਿਤ। ਹਮੇ ਦਾਵੇ ਨਾਲ ਬੇਨਤੀ ਕੀਤੀ ਪਿਆਰੇ ਦਇਆ ਸਿੰਘ ਜੀ ਨੇ, ਸਤਿਗੁਰੂ ਜੀ ਸਾਨੂੰ ਅੰਮ੍ਰਿਤ ਦੇਣ ਤੋਂ ਪਹਿਲਾਂ ਸਾਡੇ ਸਿਰ ਲਏ ਨੇ, ਸਾਨੂੰ ਇਹ ਮੁਫ਼ਤ ਨਹੀਂ ਅੰਮ੍ਰਿਤ ਦਿੱਤਾ, ਤੁਸੀਂ ਸਾਡੇ ਸਤਿਗੁਰੂ ਕੀ ਦਿੰਦੇ ਹੋ? ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ ਪਿਆਰੇ ਦਇਆ ਸਿੰਘਾ, ਤੁਸੀਂ ਪੰਜ ਪਿਆਰੇ ਕੋ ਕਿਤੇ ਉਹ ਆਏ ਹੋ, ਕੋ ਕਿਤੇ ਉਹ ਆਏ ਹੋ। ਆਪ ਜੀ ਨੂੰ ਯਾਦ ਹੋਵੇ ਭਾਈ ਦਇਆ ਸਿੰਘ ਜੀ ਲਾਹੌਰ ਤੋਂ ਚੱਲ ਕੇ ਆਏ ਸਨ, ਭਾਈ ਧਰਮ ਸਿੰਘ ਜੀ ਹਸਤਨਾਪੁਰ ਦਿੱਲੀ ਤੋਂ ਚੱਲ ਕੇ ਆਏ, ਭਾਈ ਮੋਹਕਮ ਸਿੰਘ ਜੀ ਦੁਆਰਕਾਪੁਰੀ ਤੋਂ, ਭਾਈ ਹਿੰਮਤ ਸਿੰਘ ਜਗਨਨਾਥਪੁਰੀ ਤੋਂ ਅਤੇ ਭਾਈ ਸਾਹਿਬ ਸਿੰਘ ਬਿਦਰਪੁਰੀ ਕਰਨਾਟਕਾ ਤੋਂ ਚੱਲ ਕੇ ਆਏ ਸਨ। ਸਤਿਗੁਰੂ ਕਹਿਣਗੇ ਤੁਸੀਂ ਪੰਜ ਪਿਆਰੇ ਪੰਜ ਥਾਵਾਂ ਵੱਖੋ ਵੱਖਰੇ ਥਾਵਾਂ ਤੋਂ ਆਏ, ਅੰਮ੍ਰਿਤ ਛਕਿਆ, ਪਰ ਮੈਂ ਤੁਹਾਨੂੰ ਵਾਅਦਾ ਕਰਦਾ ਵੀ ਅੰਮ੍ਰਿਤ ਦੀ ਦਾਤ ਦੇ ਦਿਓ, ਸਾਰਾ ਪਰਿਵਾਰ ਲੇਖੇ ਲਾ ਦੇਵਾਂਗਾ, ਨਿਸ਼ਾਵਰ ਕਰ ਦੇਵਾਂਗਾ, ਪਰ ਪੰਜ ਚਲੇ ਅੰਮ੍ਰਿਤ ਦੀ ਦਾਤ ਮੈਨੂੰ ਦੇ ਦਿਓ। ਪੰਜਾਂ ਪਿਆਰੇ ਕੇ ਵਾਅਦਾ ਕੀਤਾ ਪੰਥ ਵਾਲੀ ਨੇ, ਅੰਮ੍ਰਿਤ ਛਕਾ ਦਿਓ, ਸਾਰਾ ਘਰ ਘਾੜ ਤੁਹਾਡੇ ਤੋਂ ਲੇਖੇ ਲਾ ਦੇਵਾਂਗਾ, ਸ਼ਹੀਦ ਕਰਵਾ ਦੇਵਾਂਗਾ। ਪਰ ਮੈਂ ਜਦੋਂ ਅੱਜ ਦਾ ਸਿੱਖ ਦਾ ਜੀਵਨ ਵੇਖਦਾ ਨਾ, ਬੜਾ ਹੈਰਾਨ ਹੋ ਜਾਈਦਾ ਵੀ ਸਿੱਖਾ ਤੂੰ ਕਿੱਧਰ ਨੂੰ ਚੱਲ ਪਿਆ। ਪੁੱਤਰਾਂ ਦਾ ਦਾਨੀ ਸਤਿਗੁਰੂ ਅੰਮ੍ਰਿਤ ਦੀ ਦਾਤ ਲੈਣ ਵਾਸਤੇ, ਅੰਮ੍ਰਿਤ ਛਕਣ ਦੇ ਲਈ ਸਾਰਾ ਪਰਿਵਾਰ ਲੇਖੇ ਲਾਉਣ ਦਾ ਵਾਅਦਾ ਕਰਦਾ, ਸਾਰਾ ਪਰਿਵਾਰ ਹੈ, ਅਤੇ ਫਿਰ ਵਾਅਦਾ ਹੀ ਨਹੀਂ ਕੀਤਾ, ਲੇਖੇ ਲਾਇਆ ਹੈ, ਸਾਰਾ ਘਰ ਘਾਟ ਪਰਿਵਾਰ ਕੌਮ ਦੇ ਲੇਖੇ ਲਾ ਦਿੱਤਾ, ਅੰਮ੍ਰਿਤ ਛਕੇ ਦੇ ਕਹਿੰਦੇ ਹੋਏ ਵਾਅਦੇ 'ਤੇ ਫੁੱਲ ਚੜ੍ਹਾਏ। ਅੱਜ ਸਿੱਖਾਂ ਤੈਨੂੰ ਆਖੀ ਨਾ, ਸਿੱਖਾਂ ਦੇ ਬੱਚੇ ਨੂੰ ਅੰਮ੍ਰਿਤ ਛਕ ਲਓ ਜੀ, ਬਾ ਜੀ ਸਾਡਾ ਛਕਿਆ ਹੀ ਵਰਗਾ, ਮਨ ਸਾਫ ਚਾਹੀਦਾ। ਦੂਜੇ ਨੂੰ ਆਖੋ ਬਾਬਾ ਤੂੰ ਅੰਮ੍ਰਿਤ ਛਕ ਲਾ, ਦਾੜੀ ਕੇਸਰਾ ਕੀ ਬਣਿਆ ਹੋਇਆ, ਬਾ ਜੀ ਛਕਿਆ ਹੀ ਵਰਗਾ, ਸਾਡਾ ਕੇਸਾਂ ਨੂੰ ਕੀ ਲੱਗਣਾ ਜੀ, ਦਾੜੇ ਨੂੰ ਕੀ ਲੱਗਣਾ ਜੀ, ਸਾਡਾ ਛਕਿਆ ਹੀ ਵਰਗਾ, ਮਨ ਸਾਫ ਚਾਹੀਦਾ। ਮੈਂ ਕਈ ਵਾਰ ਬੇਨਤੀ ਕਰਦਾ ਹੁੰਦਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮਨ ਬੇਈਮਾਨ ਸੀ, ਜਿਹੜੇ ਸਤਿਗੁਰੂ ਗਰੀਬ ਨੂੰ ਅੱਜ ਕਹਿੰਦੇ ਸਾਨੂੰ ਅੰਮ੍ਰਿਤ ਦੀ ਦਾਤ ਦੇ ਦਿਓ, ਮੈਂ ਸਾਰਾ ਪਰਿਵਾਰ ਲੇਖੇ ਲਾ ਦੇਵਾਂਗਾ, ਅਤੇ ਸਤਿਗੁਰਾਂ ਨੇ ਲਾ ਕੇ ਸਾਨੂੰ ਆਪਣੇ ਪੁੱਤਰ ਪੁੱਤਰੀਆਂ ਸ਼ਹੀਦ ਕਰਵਾ ਕੇ ਸਾਹਿਬ ਯਾਦੇ ਅਤੇ ਸਾਨੂੰ ਪੁੱਤਰ ਪੁੱਤਰੀਆਂ ਬਣਾਇਆ। ਆਖਿਆ ਇਹ ਨਾ ਪੁੱਤਰ ਨ ਕੇ ਸੀਸ ਪਰ ਵਾਰ ਦੀ ਇਹ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਪਾਇਆ ਜੀਵਤ ਕਈ ਹਜ਼ਾਰ। ਸਤਿਗੁਰੂ ਨੇ ਸਾਨੂੰ ਪੁੱਤਾਂ ਧੀਆਂ ਦੇ ਬਰਾਬਰ ਮਾਣ ਸਤਿਕਾਰ ਦਿੱਤਾ ਆਪਣੇ ਸਾਹਿਬਜ਼ਾਦੇ ਸ਼ਹੀਦ ਕਰਵਾ ਕੇ, ਅਤੇ ਅੱਜ ਆਪਣੇ ਪੁੱਤਾਂ ਧੀਆਂ ਵੱਲ ਵੇਖ ਲਈਏ, ਕਰੀਬਨ ਕਰੀਬਨ ਤਾਂ ਮੇਰੇ ਖਿਆਲ ਹੈ ਗੁਰੂ ਦੀ ਕਿਰਪਾ ਵਾਲਾ ਹੀ ਕੋਈ ਪਰਿਵਾਰ ਬਚਿਆ, ਨਹੀਂ ਤਾਂ ਮਾਮਲਾ ਸਾਫ ਹੋ ਗਿਆ। ਸਾਡੇ ਬੱਚੀਆਂ ਬੱਚੇ ਇੰਨਾ ਜੀਵਨ ਵਿਗੜ ਗਿਆ, ਖਾਲਸਾ ਜੀ ਅਸੀਂ ਬਹੁਤ ਅੱਗੇ ਲੰਘ ਚੁੱਕੇ ਹਾਂ ਔਰ ਬਾਕੀ ਇਲਾਕਿਆਂ ਨਾਲੋਂ ਇੰਨਾ ਸਾਡੇ 'ਚ ਗਿਰਾਵਟ ਆ ਚੁੱਕੀ ਹੈ। ਸਾਡੇ ਨੌਜਵਾਨ ਬੱਚੇ ਕੋਈ ਮਾਤਾ ਪਿਤਾ ਭਾਗਾਂ ਵਾਲੇ ਗੁਰਸਿੱਖ ਪਰਿਵਾਰ ਹੋਣਗੇ ਜਿਨ੍ਹਾਂ ਨੇ ਬੱਚੀਆਂ ਬੱਚਿਆਂ ਦੇ ਦਾੜਾ ਕੇਸ ਔਰ ਬੱਚੀਆਂ ਵੀ ਸਾਬਤ ਸੂਰਤ 'ਚ ਕਾਇਮ ਹੋਣਗੀਆਂ ਨੇ, ਅਤੇ ਨਹੀਂ ਐਸੀ ਕੋਈ ਬਦਕਿਸਮਤੀ ਸਾਡੀ ਕਹਿ ਲਵੋ। ਔਰ ਖਾਲਸਾ ਜੀ ਇੰਨਾ ਘਾਟੇ ਵਾਲਾ ਸੌਦਾ ਹੈ, ਸਤਿਗੁਰੂ ਨੇ ਸਾਡੇ ਵਾਸਤੇ ਏਡੀ ਵੱਡੀ ਕੁਰਬਾਨੀ, ਅਤੇ ਅਸੀਂ ਘਰਾਂ 'ਚ ਬੈਠੇ ਮੌਜ ਮਸਤੀਆਂ ਕਰਦੇ ਹਾਂ, ਖਾਣ ਪੀਣ ਸਭ ਕੁਝ, ਗੱਡੀਆਂ ਮੋਟਰਾਂ ਕੋਠੀਆਂ ਜਾਇਦਾਦਾਂ ਸੋਹਣੀ ਰੋਟੀ, ਅਤੇ ਗੁਰੂ ਕੀ ਸਿੱਖੀ ਨੂੰ ਦਿਨ ਦਿਹਾੜੇ ਤਲਾਂਜਲੀਆਂ ਦਿੱਤੀਆਂ ਜਾ ਰਹੀਆਂ ਨੇ, ਧਰਮ ਛੱਡਿਆ ਜਾ ਰਿਹਾ ਹੈ, ਜਿਹੜੀ ਸਿੱਖੀ ਕੇਸਾਂ ਸਵਾਸਾਂ ਨਿਭਾਉਣ ਦੀਆਂ ਰੋਜ਼ ਅਰਦਾਸਾਂ ਕਰਦੇ ਹੈ ਉਹ ਸਿੱਖੀ ਸਿਰਕ ਅੱਜ ਸਾਡੇ ਕੋਲ ਰਿਹਾ ਹੀ ਕੋਈ ਨਹੀਂ। ਇਹੋ ਜਿਹੇ ਸਾਡੇ ਘਰਾਂ ਦੇ ਹਾਲਾਤ ਬਣ ਗਏ ਭੈਣੋ ਅਤੇ ਵੀਰੋ। ਧੰਨ ਪੰਥ ਵਾਲੀ ਗਰੀਬ ਨਵਾਜ ਚੌਜੀ ਪ੍ਰੀਤਮ ਦੀਆਂ ਏਡੀਆਂ ਵੱਡੀਆਂ ਕੁਰਬਾਨੀਆਂ, ਸਾਰਾ ਪਰਿਵਾਰ ਲੇਖੇ ਲਾਉਣ ਦਾ ਵਾਅਦਾ ਕੀਤਾ ਅਤੇ ਲਾਇਆ, ਉਸ ਅਰਦਾਸ ਦੇ ਸ਼ਬਦਾਂ ਵਿੱਚ ਹਜ਼ੂਰ ਕਹਿ ਰਹੇ ਨੇ, ਹੇ ਨਿਰੰਕਾਰ ਹੇ ਵਾਹਿਗੁਰੂ, ਖਾਲਸੇ ਪੰਥ ਦੀ ਸਿਰਜਣਾ ਵੇਲੇ ਮੈਂ ਵਾਅਦਾ ਕੀਤਾ ਸੀ ਪੰਜਾਂ ਪਿਆਰਿਆਂ ਦੇ ਅੱਗੇ ਅੰਮ੍ਰਿਤ ਛਕਣ ਲੱਗਿਆ, ਦਾਤਾ ਤੇਰੀ ਰਹਿਮਤ ਦਾ ਸਦਕਾ ਅੱਧਾ ਬਚਨ ਪੂਰਾ ਹੋ ਗਿਆ, ਅੱਧਾ ਬਚਨ ਹੈ। ਸਾਰਾ ਪਰਿਵਾਰ ਸ਼ਹੀਦ ਕਰਾਉਣਾ ਹੈ। ਪਿਤਾ ਜੀ ਧੋਤੀ ਬੋਧੀ ਲੰਗੋਟੀ ਜਨੇਊ ਦੀ ਰਾਖੀ ਵਾਸਤੇ ਸੰਮਤ 1732 11 ਮੱਘਰ ਸੁਦੀ ਪੰਜਵੀਂ ਵੀਰਵਾਰ ਵਾਲੇ ਦਿਨ ਸ਼ਹੀਦ ਕਰਵਾ ਚੁੱਕਿਆ ਹਾਂ। ਅਤੇ ਸਤਿਗੁਰੂ ਪਰਮੇਸ਼ਰ ਨਿਰੰਕਾਰ ਚਾਰ ਸਾਹਿਬਜ਼ਾਦੇ ਤੁਸੀਂ ਬਖਸ਼ੇ ਅਤੇ ਚੌਂ 'ਚੋਂ ਦੋ ਤੇਰੇ ਚਰਨਾਂ 'ਚ ਅੱਜ ਪਹੁੰਚ ਗਏ ਨੇ। ਅੱਜ ਤੋਂ ਠੀਕ ਪੰਜਵੇਂ ਦਿਨ ਨੂੰ 13 ਪੋਹ ਵਾਲੇ ਦਿਨ ਛੋਟੇ ਸਾਹਿਬਜ਼ਾਦੇ ਅਤੇ ਆਪਣੀ ਬਿਰਧ ਮਾਂ ਤੇਰੀ ਇਮਾਨਤ ਤੇਰੇ ਚਰਨਾਂ 'ਚ ਪਹੁੰਚਾ ਕੇ ਮੈਂ ਸੁਰਖਰੂ ਹੋ ਜਾਵਾਂਗਾ। ਪੰਜਾਂ ਪਿਆਰਿਆਂ ਕੀਤੇ ਵਹਿਰੇ 'ਤੇ ਫੁੱਲ ਚੜ ਜਾਣਗੇ। ਏਡੀ ਵੱਡੀ ਕੁਰਬਾਨੀ ਦਾਤੇ ਦੀ ਗਰੀਬ ਨਵਾਜ ਦੀ ਇਹ ਅਰਦਾਸ ਚਮਕੌਰ ਦੀ ਗੜੀ ਵਿੱਚ ਹੈ। ਕਦੇ ਸੁਣੀ ਹੈ ਕਿਸੇ ਨੇ ਇਹੋ ਜਿਹੀ ਅਰਦਾਸ ਕਦੇ ਕੀਤੀ ਕਿਸੇ ਪੀਰ ਫਕੀਰ ਰੱਬ ਕਿਸੇ ਆਗੂ ਨੇ, ਜਿਹੜੀ ਅਰਦਾਸ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾ ਕਰਕੇ ਕੀਤੀ ਹੈ। ਐਸੀ ਮਹਾਨ ਕਹਾਲ ਕਮਾਈ ਗੁਰੂ ਕੀ ਔਰ ਗੁਰੂ ਕੇ ਸਾਹਿਬਜ਼ਾਦਿਆਂ ਦੀਆਂ ਮਹਾਨ ਕੁਰਬਾਨੀਆਂ। ਸੋ ਖਾਲਸਾ ਜੀ, ਇਹਨਾਂ ਕੁਰਬਾਨੀਆਂ ਤੋਂ ਸਬਕ ਸਿੱਖੀਏ। ਅੱਜ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਬਾਬਾ ਅਜੀਤ ਸਿੰਘ ਸਾਹਿਬ ਜੀ, ਬਾਬਾ ਜੁਝਾਰ ਸਿੰਘ ਸਾਹਿਬ ਜੀ, ਮੈਦਾਨੀ ਜੰਗ ਅਤੇ ਚਮਕੌਰ ਸਾਹਿਬ ਦੇ ਸਾਥੀ ਸਿੰਘ ਬਹਾਦਰ, ਜਿਨ੍ਹਾਂ ਨੂੰ ਨਾਲ ਲੈ ਕੇ ਵੱਡੇ ਭਾਰੀ ਖਾਲਸਾ ਜੀ ਜੌਹਰ ਵਿਖਾਏ, ਸ਼ਹਾਦਤਾਂ ਦੇ ਜਾਮ ਪੀਤੇ। ਉਹਨਾਂ ਸਮੂਹ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਯਾਦ ਹਰ ਸਾਲ ਮਨਾਉਂਦੇ ਹੈ। ਯਾਦਾਂ ਕੇਵਲ ਮਨਾਉਣ ਨਾਲ ਗੱਲ ਨਹੀਂ ਬਣਦੀ, ਦਿਨ ਆਉਂਦੇ ਨੇ ਲੰਘ ਜਾਂਦੇ ਨੇ, ਕੋਈ ਬਹੁਤਾ ਫਰਕ ਨਹੀਂ ਪੈਂਦਾ। ਇਸੇ ਤਰ੍ਹਾਂ ਸਾਲਾਂ ਦੀ ਗਿਣਤੀ ਚੱਲਦੀ ਰਹਿੰਦੀ ਹੈ, ਪਰ ਆਪਣੇ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਦਿਆਂ ਉਹਨਾਂ ਤੋਂ ਸਿੱਖਿਆਵਾਂ ਲੈਣੀਆਂ ਚਾਹੀਦੀਆਂ। ਸਿੱਖਿਆਵਾਂ ਅਸੀਂ ਸਿੱਖਿਆ ਗ੍ਰਹਿਣ ਕਰੀਏ ਵੀ ਸਾਡੇ ਵੱਡਿਆਂ ਨੇ ਸਾਡੇ ਵਾਸਤੇ ਕੀ ਕੀਤਾ, ਅੱਜ ਸਾਡੀ ਕੀ ਜ਼ਿੰਮੇਵਾਰੀ ਹੈ ਅਤੇ ਸਾਨੂੰ ਕੀ ਕਰਨਾ ਚਾਹੀਦਾ ਹੈ। ਸੋ ਗੁਰੂ ਕਿਰਪਾ ਕਰੇ, ਸਤਿਗੁਰੂ ਚੜ੍ਹਦੀ ਕਲਾ ਪ੍ਰਦਾਨ ਕਰਨਾ। ਰੋਜ਼ ਦੇ ਦੀਵਾਨਾਂ 'ਚ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹਾਂ। ਗੁਰੂ ਕਿਰਪਾ ਕਰੇ, ਉਹਨਾਂ ਨੇ ਪਾਏ ਹੋਏ ਪੂਰਨਿਆਂ 'ਤੇ ਚੱਲਦੇ ਹਾਂ, ਸਾਨੂੰ ਸਤਿਗੁਰੂ ਸਿੱਖੀ ਦੀ ਦਾਤ ਬਖਸ਼ਿਸ਼ ਕਰਨ, ਗੁਰੂ ਕੇ ਸਿੱਖ ਬਣ ਜਾਈਏ। ਇਹ ਗੁਰੂ ਕੇ ਚਰਨਾਂ 'ਚ ਅਰਦਾਸ ਹੈ। ਅਗਲੇ ਦੀਵਾਨਾਂ 'ਚ ਅਗਲੀ ਬੇਨਤੀ ਫਿਰ ਕਰਾਂਗਾ। ਗੁਰੂ ਕਾ ਪਵਿੱਤਰ ਹੁਕਮਨਾਮਾ ਆਪ ਜੀ ਦੀ ਸੇਵਾ 'ਚ ਬੇਨਤੀ ਕਰਨੀ ਚਾਹੁੰਦਾ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆਂ ਗੱਜ ਕੇ ਕਹੋ, ਸਤਨਾਮ
ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ, ਗੁਰ ਸੇਵਾ ਤੇ ਸੁਖ ਉਪਜੈ।
ਗੁਰੂ ਅਮਰਦਾਸ ਜੀ ਮਹਾਰਾਜ ਸੋਰਠ ਰਾਗ ਦੀ ਵਾਰ ਦੇ ਵਿੱਚ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਨੇ ਸਤਿਗੁਰੂ ਜੀ। ਸੋ ਖਾਲਸਾ ਜੀ, ਇਹ ਸੋਰਠ ਰਾਗ ਦੀ ਇੱਕ ਵਾਰ ਹੈ। ਇਹਦੇ 'ਚ ਜਿੰਨੀਆਂ ਪੌੜੀਆਂ ਨੇ ਉਹ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਜੀ ਦੀਆਂ ਹਨ। ਵਾਰ ਦੀ ਆਰੰਭਤਾ ਵਿੱਚ ਜਿਹੜਾ ਸਿਰਲੇਖ ਹੋਵੇ ਨਾ ਜਿਸ ਸਰੂਪ ਦਾ, ਉਹਦਾ ਵਾਰ ਦੀਆਂ ਪੌੜੀਆਂ ਦਾ ਜ਼ਿਕਰ ਹੁੰਦਾ, ਵਾਰ ਨਾਲ ਪੌੜੀ ਦਾ ਹੀ ਹੁੰਦਾ। ਸੋ ਇਸ ਕਰਕੇ ਹਜ਼ੂਰ ਨੇ ਆਰੰਭ ਵਿੱਚ ਹੀ ਬਚਨ ਫਰਮਾਏ ਵੀ ਰਾਗ ਸੋਰਠ ਕੀ ਵਾਰ ਮਹੱਲਾ ਚੌਥਾ। ਵੀ ਇਹ ਸੋਰਠ ਦੀ ਜਿਹੜੀ ਵਾਰ ਹੈ ਨਾ, ਇਹਦੀਆਂ ਜਿੰਨੀਆਂ ਵਾਰ ਪੌੜੀਆਂ ਨੇ ਇਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀਆਂ ਹਨ। ਬਹੁਤੀ ਬਾਣੀ ਜਿਹੜੀ ਹੈ ਉਹ ਗੁਰੂ ਅਮਰਦਾਸ ਮਹਾਰਾਜ ਦੇ ਸਲੋਕ ਮਹੱਲੇ ਨੇ। ਅਤੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਹਿਲਾ ਜਿਹੜਾ ਖਾਲਸਾ ਜੀ ਸ਼ਬਦ ਜਿਹੜੇ ਵਾਰ ਦੀ ਆਰੰਭਤਾ ਦਾ ਹੈ, ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ, ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸਲੋਕ ਮਹੱਲਾ ਪਹਿਲਾ। ਅੱਗੇ ਜਿਹੜਾ ਮਹੱਲਾ ਵਿੱਚ ਹੈ ਹਜ਼ੂਰ ਨੇ ਫਰਮਾਇਆ, ਉਹ ਖਾਲਸਾ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਮਹੱਲਾ ਚੌਥਾ। ਸੋਰਠ ਸਦਾ ਸੋਰਠ ਤਾਮ ਸੁਹਾਵਣੀ ਜਾਂ ਹਰਨਾਮ ਢੰਡੋਲੇ, ਇਹ ਚੌਥੇ ਪਾਤਸ਼ਾਹ ਦੇ ਪਵਿੱਤਰ ਬਚਨ ਨੇ। ਫਿਰ ਪੌੜੀ ਜਿਹੜੀ ਹੈ ਉਹ ਗੁਰੂ ਰਾਮਦਾਸ ਜੀ ਦੀ ਹੈ ਸਾਰੀਆਂ। ਫਿਰ ਸਾਰੀ ਬਾਣੀ ਅੱਗੇ ਸਲੋਕਾਂ ਦੀ ਮਹੱਲਿਆਂ ਦੀ ਇਹ ਗੁਰੂ ਅਮਰਦਾਸ ਮਹਾਰਾਜ ਫਰਮਾ ਰਹੇ ਨੇ। ਖੁਸੋ 25, 26 ਅਤੇ 27 ਇਹ ਜਿਹੜੇ ਸਲੋਕ ਨੇ ਨਾ, ਇਹ ਧੰਨ ਗੁਰੂ ਰਾਮਦਾਸ ਜੀ ਦੇ ਨੇ ਸਾਰੇ ਹੀ। 25ਵਾਂ ਵੀ 26ਵਾਂ ਵੀ 27ਵਾਂ ਸਲੋਕ ਵੀ, ਇਹ ਤਿੰਨੇ ਸਲੋਕ ਹੀ ਗੁਰੂ ਰਾਮਦਾਸ ਜੀ ਦੇ ਨੇ, ਸਲੋਕ ਵੀ ਮਹੱਲੇ ਵੀ ਅਤੇ ਪੌੜੀਆਂ ਵੀ। ਅੱਗੇ ਖਾਲਸਾ ਜਿਹੜਾ 28ਵਾਂ ਸਲੋਕ ਹੈ ਨਾ, ਉਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਫਰਮਾਇਆ ਹੋਇਆ ਸਲੋਕ ਮਹੱਲਾ ਪਹਿਲਾ। ਤਾਂ ਕਿ ਰਜਾਏ ਲੇਖਿਆ ਪਾਏ, आप क्या कीजे पांडे। फिर अगे खालसा जी इस श्लोक का जो महला है वह धन गुरु अंगद साहब जी का दो तुकां का शब्द है। सतगुरां दे इन्ने ही वार विच गुरु अंगद साहब के बचन ने महला दूजा नक नथ खसम हथ किरत धक्के दे जहां दाने तहां खाने नानका सच है। अगे फिर पौड़ी है अठाईवीं वह धन गुरु रामदास जी की फरमाई हुई है। तो उनतीवां श्लोक जिहड़ा है समाप्ति वाला वह धन गुरु अमरदास जी का महले का शब्द भी सतगुरां दा है। पौड़ी समाप्ति वाली फिर गुरु रामदास जी की है। सो श्लोक महला तीजा ये मन हर की ध्याए तो एक मन एक चित भाए हर कियां सदा सदा वडियाइया दे ना पछोताए। ये धन गुरु अमरदास जी का समाप्ति का वार का श्लोक है। सो हजूर सच्चे पातशाह इत्थे 24वां श्लोक सतगुरु जी वार का कृपा करके फरमाते ने। सारे 29 श्लोक ने और हजूर कृपा करके 24वें श्लोक में तीसरे पातशाह सतगुरु अमरदास जी फरमाउंदे हन।
गुर सेवा ते सुख उपजे।
हे गुरु के प्यारिया गुरसिखा गुरु की सेवा करिया कर। गुरु की सेवा करन दे नाल सुख उपजे। सुख पैदा हुंदा है सुख होरां दी सेवा करेगा दुख बनिया रहेगा की सेवा दा लाभ होया। जे सेवा कीतियां भी खालसा जी जमा दा डंडा सिर ते बनिया रहना है जमा का भय बनिया रहना है नरकां च जाण दा भय बनिया रहना है ते फिर सेवा तो औखी होई ना की लाभ होया की फायदा होया कोई लाभ नहीं। जिसकी सेवा कीती फिर लेखा मंगिया सा सेवा औखी होई। नानक सेवा करो हर गुर सफल दर्शन की फिर लेखा मंगे ना कोई। हर की तुम सेवा करो दूजी सेवा करो ना कोई जी। हर की सेवा ते मनहो चिंदिया फल पाइए दूजी सेवा जन्म बिरथा जाए जी। गुरु की सेवा गुर की टहल गुरु की सेवा गुर की आग्या पाणी कहो नानक जिन जम ते काढे तिस गुर कै कुरबाणी। सतगुर की सेवा सफल है जे को करे चित लाए। गुरु की सेवा सहत फलां दी है सुखां दे देण वाली है होर किसे दे नहीं। ते सेवा तो बगैर भाई गुरदास साहब जी कहिंदे ने विण सेवा त्रिग हाथ पैर होर निफल करनी। इस करके गुरु की सेवा करिया करिए सुख स्वरूप वाहिगुरु परमेश्वर की प्राप्ति होवेगी सारे सुखी पैदा हो जाणगे।
दुख ना लगे आए
फिर खालसा जी दुख नहीं करे आके लगेगा नरकां जाण दा भय नहीं करे बनेगा। दुख विछोड़ा एक दुख भूख एक दुख सख्त वार जमदूत एक दुख रोग लगे तन ताए वैद ना भोले दारू लाए। वड्डा परज जम्मण मरण दा नरकां च पैण दा भय है दुख है ये कदे लग नहीं सकेगा। आ करके गुरु की कृपा नाल फिर हालत सुख है पलत सुख नित सुख सिमरन नाम गोविंद का सदा लीजे। मिट है कमाने पाप चराने साध संगत मिल मोआ जीजे। ऐसी गुरु की कृपा हो जाएगी फिर दुख नहीं करे कोई आके चंबड़ सकेगा।
जमण मरना मिट गया
उन्हें गुरु के प्यारियां दा जमना भी ते मरना भी जिहड़ा वार वार संसार ते आउंदा है आउना ते जाना ਉਹ ਖਾਲਸਾ ਜੀ ਮਿਟ ਗਿਆ ਸਮਾਪਤ ਹੋ ਗਿਆ ਗੁਰੂ ਕੀ ਸੇਵਾ ਕਰਨ ਕਰਕੇ। ਜਿਹੜੀ ਹਾਲਤ ਇਹ ਬਣੀ ਸੀ ਨਾ ਵੀ ਹਰ ਵੇਲੇ ਜੰਮਣ ਮਰਨ ਦਾ ਚੱਕਰ ਪਿਆਰੇ ਦਾ ਸੀ ਆਵਾ ਗਾਉਣ ਦਾ ਸਤਿਗੁਰੂ ਕਹਿੰਦੇ ਨੇ ਫਿਰ ਉਹ ਚੱਕਰ 'ਚ ਨਹੀਂ ਕਰੇ ਪਵੇਗਾ। ਜੰਮਣਾ ਮਰਨਾ ਸਾਰਾ ਸਮਾਪਤ ਹੋ ਜਾਵੇਗਾ ਨਹੀਂ ਜੰਮ ਕੇ ਆਵੇਗਾ ਤਾਂ ਨਹੀਂ ਮਰ ਕੇ ਜਾਣਾ ਪਵੇਗਾ। ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿੰਗੇ ਸੁਨ ਹੈ ਸੁਨ ਮਿਲਿਆ ਸਮਦਰਸੀ ਪਵਨ ਰੂਪ ਹੋਏ ਜਾਵਾਂਗੇ ਬਾਹਰ ਹਮ ਕਾਹੇ ਆਵਾਂਗੇ ਆਵਨ ਜਾਣਾ ਹੁਕਮ ਤਿਸੈ ਕਾ ਹੁਕਮ ਹੈ ਬੁੱਝ ਸਮਾਵਾਂਗੇ। ਨਹੀਂ ਕਰੇ ਵਾਰ ਵਾਰ ਜੰਮਣ ਨਾ ਪਵੇਗਾ ਮਰਨਾ ਨਹੀਂ ਕਰੇ ਪਵੇਗਾ। ਸੋ ਹਜੂਰ ਸੱਚੇ ਪਾਤਸ਼ਾਹ ਕਹਿੰਦੇ ਮਿਟ ਜਾਵੇਗਾ।
ਕਾਲ ਕਾ ਕਿਛ ਨਾਮ ਵਸਾਏ
ਤੇ ਜਿਹੜਾ ਕਾਲ ਹੈ ਨਾ ਖਾਲਸਾ ਜੀ ਕਾਲ ਕਾ ਕਿਛ ਨਾਮ ਵਸਾਏ ਜਿਹੜਾ ਕਾਲ ਹੈ ਨਾ ਸਮਾਂ ਭਿਆਨਕ ਅੰਤਲਾ ਜਾਂ ਜਮਦੂਤ ਜਿਹੜੇ ਧਰਮ ਰਾਜ ਜਿਹੜੇ ਛੱਡੇ ਹੋਏ ਨੇ ਉਹਨਾਂ ਦਾ ਕੋਈ ਵੀ ਹਜੂਰ ਕਹਿੰਦੇ ਵਸ ਨਹੀਂ ਚੱਲੇਗਾ। ਗੁਰੂ ਕੇ ਪਿਆਰਿਆ ਨਹੀਂ ਵਸ ਚੱਲੇਗਾ ਨਹੀਂ ਕੋਈ ਜ਼ੋਰ ਚੱਲ ਸਕੇਗਾ ਤੇਰੇ ਉੱਪਰ ऐसी वाहिगुरु परमेश्वर की कृपा होगी। काले का केश नाम बसाए, उस काल का कोई वासा ही नहीं होगा तेरे नेड़े, वस नहीं सकेगा, वासिया जोर नहीं कोई चलेगा, वस नहीं कोई चल सकेगा।
हर सिर ते मन रव रहा,
जिन्ना गुरु के प्यारियां दा मन हरि परमेश्वर सेती नाल वाहिगुरु परमेश्वर सदा वास्ते मिल रहा है। हर वेले वाहिगुरु परमेश्वर याद जिहड़े जुड़े रहिंदे हन,
सच्चे रहिआ समाए,
ओह सच्चे वाहिगुरु परमेश्वर विच सदा वास्ते समाए अभेद होए रहिंदे हन। हर वेले वाहिगुरु परमेश्वर दा चिंतन करदे रहिंदे ने। उठत बैठत सोवत नाम, कहो नानक जन कै साध काम। उठते बैठते खांदे पींदे वरतों विहार करदे भी ओह वाहिगुरु परमेश्वर विच हाले सुरती लगी रहिंदी है, वाहिगुरु की याद विच जुड़े रहिंदे हन। धन गुरु गरीबन वाज गुरु अमरदास जी फरमाउंदे ने, असीं बलिहार जाइए उन्हां गुरु के प्यारियां तों
जो चलण सतगुर पाए,
जेड़े चलदे ने गुरु के पाए मर्यादा विच, गुरु के भाणे विच चलदे ने, गुरु के सिख है। सतगुरु कहिंदे ने गुरमुखी ओह है, गुरमुख तेरा भाणा भावै, ਉਹ ਗੁਰਮੁਖ ਹੈ ਜਿਹੜਾ ਵਾਹਿਗੁਰੂ ਦੀ ਰਿਆ ਨੂੰ ਮਿੱਠੀ ਕਰਕੇ ਮੰਨਦਾ ਹੈ। ਸੋ ਵਾਹਿਗੁਰੂ ਦੇ ਹੁਕਮ ਵਿੱਚ ਰਹਿੰਦੇ ਨੇ ਗੁਰੂ ਕੇ ਪਿਆਰੇ ਜਿਹੜੇ ਹਨ, ਜੋ ਚੱਲਣ ਸਤਿਗੁਰ ਭਾਏ, ਗੁਰੂ ਕੇ ਭਾਏ ਆਗਿਆਕਾਰੀ ਹੋ ਕੇ ਅਨੁਸਾਰੀ ਹੋ ਕੇ ਚੱਲਦੇ ਹਨ, ਤੇ ਭਾਏ ਨਾਮ ਹੈ ਪ੍ਰਕਾਸ਼ ਦਾ। ਜੋ ਚੱਲਣ ਸਤਿਗੁਰ, ਜਿਹੜੇ ਚੱਲਦੇ ਆ ਨਾ ਗੁਰੂ ਕੀ ਮਾਨ ਮਰਿਆਦਾ ਦੇ ਉੱਪਰ, ਗੁਰੂ ਕੇ ਹੁਕਮ ਤੇ, ਉਹਨਾਂ ਦੇ ਹਿਰਦੇ 'ਚ ਫਿਰ ਭਾਏ ਪ੍ਰਕਾਸ਼ ਹੋ ਜਾਂਦਾ ਹੈ, ਅਗਿਆਨਤਾ ਦਾ ਹਨੇਰਾ ਸਭ ਖਤਮ ਹੋ ਜਾਂਦਾ ਹੈ, ਗੁਰੂ ਕੇ ਸ਼ਬਦ ਦਾ ਦੀਵਾ ਹਿਰਦੇ 'ਚ ਬਲ ਪੈਂਦਾ ਹੈ, ਅਗਿਆਨਤਾ ਦਾ ਮੋਹ ਮਮਤਾ ਦਾ ਸਭ ਹਨੇਰਾ ਚੁੱਕਿਆ ਜਾਂਦਾ ਹੈ।
ਮਹਲਾ ਤੀਜਾ,
ਤੀਸਰੇ ਪਾਤਸ਼ਾਹ ਸਤਿਗੁਰੂ ਫਰਮਾਉਂਦੇ ਹਨ,
ਬਿਨ ਸ਼ਬਦ ਸੋਧ ਨਾ ਹੋਵੇ।
ਹਜ਼ੂਰ ਸੱਚੇ ਪਾਤਸ਼ਾਹ ਦ੍ਰਿਸ਼ਟਾਂਤ ਦੇ ਕੇ ਫਰਮਾਉਂਦੇ ਨੇ, ਪਿਆਰਿਆ ਇਹ ਹਾਲਤ ਜੀਵਾਂ ਦੀ ਇਹੋ ਜਿਹੀ ਹੈ, ਬਿਨ ਸ਼ਬਦ ਸੋਧ ਨਾ ਹੋਵੇ। ਜਿੰਨਾ ਚਿਰ ਆਪਣੇ ਖਸਮ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਨਹੀਂ ਕਰਦਾ, ਸ਼ਬਦ ਦਾ ਅਭਿਆਸ ਨਹੀਂ ਕਰਦਾ, ਸ਼ਬਦ ਨਾਮ ਹੈ ਬ੍ਰਹਮ ਦਾ, ਸ਼ਬਦ ਨਾਮ ਹੈ ਉਪਦੇਸ਼ ਦਾ, ਜਦੋਂ ਤੱਕ ਬ੍ਰਹਮ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਸ਼ਬਦ ਦੀ ਕਮਾਈ ਨਹੀਂ ਕਰਦਾ, ਉਦੋਂ ਤੱਕ ਹਜ਼ੂਰ ਕਹਿੰਦੇ ਦੀ ਹਾਲਤ ਇਹੋ ਜਿਹੀ ਹੈ।
ਅਨੇਕ ਕਰੈ ਸਿੰਗਾਰ,
ਜਿਵੇਂ ਖਾਲਸਾ ਜੀ ਇਸਤਰੀ ਕੋ ਹੋਵੇ, ਉਹਦੇ ਪਤੀ ਨੇ ਉਹਨੂੰ ਤਿਆਗਿਆ ਹੋਵੇ, ਉਹ ਭਾਵੇਂ ਲੱਖਾਂ ਸ਼ਿੰਗਾਰ ਕਰ ਲਵੇ, ਸਾਧ ਇਹ ਜਿੰਨੇ ਮਰਜ਼ੀ 16 ਸ਼ਿੰਗਾਰ ਇਸਤਰੀ ਦੇ ਮੰਨੇ ਹੋਏ ਨੇ, ਤ੍ਰੈ ਕਾਲੇ ਦੋਏ ਉੱਜਲੇ ਪਤਲੇ ਪੰਜ ਪ੍ਰਕਾਰ, ਚਾਰ ਕਠਣ ਦੋਏ ਚੀਕਣੇ 16 ਇਹ ਸ਼ਿੰਗਾਰ, ਇਹ 16 ਇਸਤਰੀ ਦੇ ਸ਼ਿੰਗਾਰ ਮੰਨੇ ਹਾਵ ਭਾਵ ਹੈ। 16 ਹੈ ਕੀ ਇਹ ਸ਼ਿੰਗਾਰ ਕੇ ਅੰਜਨ ਭਾਜਿਆ, ਸਤਿਗੁਰੂ ਅਰਜਨ ਸਾਹਿਬ ਜੀ ਨੇ ਬਚਨ ਲਿਖੇ ਪੁਨੇਹ ਵਿੱਚ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ 16 ਪ੍ਰਕਾਰ ਦੇ ਸ਼ਿੰਗਾਰ ਵੀ ਭਾਵੇਂ ਉਹ ਇਸਤਰੀ ਲਾ ਲਵੇ, ਜਿੰਨੇ ਮਰਜ਼ੀ ਯਤਨ ਕਰ ਲਵੇ, ਪਰ ਜੇ ਉਹਨੂੰ ਪਤੀ ਦੀ ਪ੍ਰਾਪਤੀ ਨਹੀਂ ਨਾ, ਤੇ ਉਹਦੇ ਲਾਏ ਹੋਏ ਸ਼ਿੰਗਾਰ ਕੋਈ ਮਾਇਨਾ ਨਹੀਂ ਰੱਖਦੇ, ਕੋਈ ਅਰਥ ਨਹੀਂ ਰੱਖਦੇ। ਧੰਨ ਗੁਰੂ ਅਰਜਨ ਦੇਵ ਜੀ ਨੇ ਜਦੋਂ ਭਾਦਰੋਂ ਦੇ ਮਹੀਨੇ ਦਾ 12ਵਾਂ ਆਪਾਂ ਪੜ੍ਹਦੇ ਹਾਂ ਨਾ, ਸਾਨੂੰ ਇਹ ਉਪਦੇਸ਼ ਦਿੰਦੇ ਆ ਬਚਨ ਫਰਮਾਏ ਵੀ ਗੁਰੂ ਕੇ ਸਿੱਖਾ, ਜੇ ਤੇਰੇ ਹਿਰਦੇ 'ਚ ਦੂਈ ਦਵੈਤ ਦਾ ਪ੍ਰਕਾਸ਼ ਹੋ ਗਿਆ ਨਾ, ਮਾਲਕ ਨੂੰ ਛੱਡ ਕੇ ਖਸਮ ਸਾਈ ਨੂੰ ਛੱਡ ਕੇ ਹੋਰ ਬੰਨੇ ਧੱਕੇ ਤੋੜੇ ਖਾਂਦਾ ਫਿਰਦਾ, ਲੱਖਾਂ ਸਾਧਨਾਂ ਦੇ ਸ਼ਿੰਗਾਰ ਕਰ ਲਵੇ, ਤੈਨੂੰ ਵਾਹਿਗੁਰੂ ਪਤੀ ਪਰਮੇਸ਼ਰ ਪ੍ਰਾਪਤ ਨਹੀਂ ਕਰੇ ਹੋਵੇਗਾ, ਨਿਰੰਕਾਰ ਨਹੀਂ ਤੈਨੂੰ ਮਿਲ ਸਕੇਗਾ। ਭਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ ਲੱਖ ਸਿੰਗਾਰ ਬਣਾਇਆ, ਕਾਰਜ ਨਾਹੀਂ ਕੇਤ। ਭਾਵੇਂ ਲੱਖਾਂ ਸਾਧਨਾਂ ਦੇ ਸ਼ਿੰਗਾਰ ਬਣਾ ਲਵੇ, ਮੇਰਾ ਵਾਹਿਗੁਰੂ ਪਰਮੇਸ਼ਰ ਤੇਰੇ ਤੇ ਪ੍ਰਸੰਨ ਨਹੀਂ ਹੋਵੇਗਾ। ਸੋ ਇਸਤਰੀ ਭਾਵੇਂ ਜਿੰਨੇ ਮਰਜ਼ੀ ਸ਼ਿੰਗਾਰ ਕਰ ਲਵੇ, ਪਤੀ ਦੀ ਪ੍ਰਾਪਤ ਨਹੀਂ ਤਾਂ ਬਿਰਥ ਹੀ ਬਿਰਥਾ ਹੀ ਜਾਂਦੇ ਨੇ ਸ਼ਿੰਗਾਰ ਲਾਏ ਹੋਏ। ਕੰਤ ਇਸੇ ਤਰ੍ਹਾਂ ਹਜ਼ੂਰ ਦੇ ਬਚਨ ਆਉਂਦੇ ਨੇ, ਸੇਜੈ ਕੰਤ ਨਾ ਆਵਈ ਏਵੇ ਭਇਆ ਸ਼ਿੰਗਾਰ। ਸੋ ਸ਼ਿੰਗਾਰ ਲਾਏ ਹੋਏ ਬੇਕਾਰ ਹੀ ਹੋ ਜਾਂਦੇ ਹਨ, ਬਿਨਾਂ ਗੁਰੂ ਕੇ ਸ਼ਬਦ ਦੀ ਕਮਾਈ ਕੀਤੇ ਬਗੈਰ। ਐ ਜੀਵ ਰੂਪੀ ਇਸਤਰੀ, ਤੇਰਾ ਹਿਰਦਾ ਜੇ ਸੁੱਧ ਨਹੀਂ ਨਾ ਹੋਇਆ ਸੁੱਧ, ਤਾਂ ਹਜ਼ੂਰ ਕਹਿੰਦੇ ਨੇ ਜੇ ਅਨੇਕ ਕਰੈ ਸ਼ਿੰਗਾਰ, ਭਾਵੇਂ ਅਨੇਕਾਂ ਸਾਧਨਾਂ ਦੇ ਸ਼ਿੰਗਾਰ, ਜਲ ਧਾਰੇ ਕਰ ਲਵੀਂ, ਧੂਣੇ ਤਪਾ ਲਵੀਂ, ਪੁੱਠਾ ਲੜਕ ਲਵੀਂ, ਜਿੰਨੇ ਮਰਜ਼ੀ ਯਤਨ ਕਰ ਲਵੀਂ, ਜੇ ਗੁਰੂ ਕੀ ਸੰਗਤ ਨਹੀਂ ਨਾ ਕਰਦਾ, ਗੁਰੂ ਕੇ ਸ਼ਬਦ ਦਾ ਜਾਪ ਨਹੀਂ ਕਰਦਾ, ਨਿਤਨੇਮ ਕੋ ਸਿਮਰਨ ਨਹੀਂ ਕਰਦਾ, ਜਿੰਨੇ ਮਰਜ਼ੀ ਸਾਧਨ ਕਰ ਲਵੀਂ, ਮੇਰਾ ਵਾਹਿਗੁਰੂ ਪਰਮੇਸ਼ਰ ਪ੍ਰਸੰਨ ਨਹੀਂ ਹੋਵੇਗਾ। ਉਹਦੀ ਪ੍ਰਸੰਨਤਾ ਨਹੀਂ ਕਰੇ ਉਸ ਮਾਲਕ ਦੀ ਹੋਵੇਗੀ।
ਫਿਰ ਕੇ ਸਾਰ ਨਾ ਜਾਣੇ,
ਉਹ ਇਸਤਰੀ ਜਿਹੜੀ ਫਿਰ ਪਤੀ ਦੀ ਸਾਰ ਨੂੰ ਜਾਣਦੀ ਨਾ ਹੋਵੇ, ਸੇਵਾ ਸੰਭਾਲ ਕਰਨਾ ਹੀ ਨਾ ਜਾਣਦੀ ਹੋਵੇ, ਦੁਰਾਚਾਰੀ ਵਿਭਚਾਰੀ ਸੁਭਾਅ ਵਾਲੀ ਹੋਵੇ,
ਦੂਜੇ ਭਾਏ ਪਿਆਰ
ਜਿਹਦਾ ਦੁਆਇਤ ਭਾਵ ਵਿੱਚ ਹੀ ਪ੍ਰੇਮ ਲੱਗਾ ਹੋਵੇ, ਦੂਜਿਆਂ ਨਾਲ ਹੀ ਪਿਆਰ ਲੱਗਾ ਹੋਵੇ, ਉਹ ਛੁੱਟੜ ਗਿਣੀ ਜਾਂਦੀ ਹੈ, ਪਤੀਵਰਤਾ ਧਰਮੋਂ ਦਾ ਡੋਲ ਜਾਂਦਾ ਹੈ। ਸੋ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਸਾਡਾ ਪਤੀ ਹੈ, ਅਸੀਂ ਉਹਦੀਆਂ ਇਸਤਰੀਆਂ ਦੀ ਨਿਆਈ ਹਾਂ। ਠਾਕੁਰ ਏਕ ਸਬਾਈ ਨਾਰ, ਉਹ ਠਾਕੁਰ ਪਰਮੇਸ਼ਰ ਇੱਕ ਹੈ, ਅਸੀਂ ਸਭ ਉਹਦੀਆਂ ਇਸਤਰੀਆਂ ਦੀ ਨਿਆਈ ਹਾਂ। ਸੋ ਫਿਰ ਕੀ ਸਾਰ ਨਾ ਜਾਣ ਆਈ, ਜਿਹੜੀ ਜੀਵ ਰੂਪੀ ਇਸਤਰੀ ਵਾਹਿਗੁਰੂ ਪਤੀ ਪਰਮੇਸ਼ਰ ਦੀ ਸਾਰ ਨੂੰ ਨਹੀਂ ਜਾਣਦੇ, ਦੂਜਾ ਭਾਏ ਪਿਆਰ, ਉਹ ਦੂਜਿਆਂ ਨਾਲ ਹੀ ਭਾਵਨਾ ਲਾਈ ਹੋਈ ਹੈ, ਦੂਜਿਆਂ ਦੇ ਅਨੁਸਾਰੀ ਹੋ ਕੇ ਚੱਲਦੀ ਹੈ, ਹੋਰਨਾਂ ਨਾਲ ਪਿਆਰ ਲੱਗਾ ਹੋਇਆ, ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ, ਕਿਸੇ ਖੂੰਜੇ ਥੱਲੇ ਕਬਰ ਬਣਾਈ ਹੋਈ ਹੈ, ਚਾਰ ਕਿੱਟਾਂ ਰੱਖ ਕੇ ਨਾ ਆਖੇ ਸਾਡੇ ਵੱਡਿਆਂ ਦੀ ਇਹ ਜਗ੍ਹਾ ਜੀ ਜਠੇਰੇ ਹੁੰਦੇ ਹੈ, ਸੋ ਉੱਥੇ ਜਗ੍ਹਾ ਬਣਾਈ ਹੈ, ਕਿਤੇ ਜਗ੍ਹਾ ਬਣਾਈ ਬੈਠਾ, ਵੀਰਵਾਰ ਨੂੰ ਉੱਥੇ ਤੇਲ ਦੀ ਬੋਤਲ ਨਾਲ ਦੀਵੇ ਜਗਾਓ, ਕਬਰਾਂ ਬਣਾਈਆਂ ਥਾਵਾਂ ਥਾਵਾਂ 'ਤੇ। ਸੋ ਇਹ ਸਾਡੀ ਹਾਲਤ ਹੈ ਵੀ ਖਸਮ ਛੋਟ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਹੈ, ਖਸਮ ਮਾਲਕ ਸਤਿਗੁਰੂ ਨੂੰ ਛੱਡ ਕੇ ਹੋਰਾਂ ਦੇ ਬੰਨੇ ਤੁਰੇ ਫਿਰਦੇ, ਧੱਕੇ ਤੋੜੇ ਖਾਂਦੇ ਫਿਰਦੇ ਹੈ, ਸਤਿਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਬੰਦਿਆਂ ਦੇ ਬੰਦੇ ਗਾਂ, ਅਤੇ ਇੱਟਾਂ ਨੂੰ ਮੱਥੇ ਜਾ ਟੇਕਦੇ, ਭਾਵੇਂ ਥੱਲੇ ਸਿਉਂਕ ਵੀ ਹੱਡੀਆਂ ਨੂੰ ਖਾ ਗਈ ਹੋਵੇ, ਕੁਝ ਵੀ ਨਾ ਪੱਲੇ ਹੋਵੇ ਥੱਲੇ, ਅਤੇ ਉੱਥੇ ਜਾ ਮੱਥੇ ਟੇਕੀ ਜਾਂਦੇ ਹੈ, ਇਹ ਸਾਡੀ ਹਾਲਤ ਹੈ। ਸੋ ਹਜ਼ੂਰ ਕਹਿੰਦੇ ਹੋਰਾਂ ਬੰਨੇ ਪਿਆਰ ਲੱਗਾ ਹੋਇਆ, ਉਹ ਵਾਹਿਗੁਰੂ ਪਰਮੇਸ਼ਰ ਪਤੀ ਨੂੰ ਛੱਡ ਕਰਕੇ। ਹਜ਼ੂਰ ਕਹਿੰਦੇ ਸਾ ਉਹ ਜੀਵ ਰੂਪੀ ਇਸਤਰੀ ਜਿਹੜੀ ਨਾ ਕਸੁੱਧ ਖੋਟੀ ਸੁੱਧਤਾ ਵਾਲੀ ਹੈ, ਜਿਹਨੂੰ ਸੁੱਧ ਖਬਰ ਹੋਣੀ, ਗਿਆਤ ਹੋਣੀ ਪ੍ਰਾਪਤੀ ਦੀ, ਸਤਿਗੁਰੂ ਕਹਿੰਦੇ ਉਸ ਪ੍ਰਾਪਤੀ ਤੋਂ ਹੀ ਨਹੀਂ ਕਸੁੱਧ ਖੋਟੀ ਸੁੱਧ ਹੈ ਉਸਨੂੰ, ਤੇ ਕੁਲੱਖਣੀ ਖੋਟੇ ਲੱਛਣਾਂ ਵਾਲੀ ਹੈ, ਖੋਟੇ ਲੱਛਣਾਂ ਵਾਲੇ ਉਹ ਜੀਵ ਰੂਪੀ ਇਸਤਰੀ ਖੋਟੇ ਲੱਛਣਾਂ ਵਾਲੀ ਹੈ, ਪ੍ਰਤੱਖ ਇਸਤਰੀ ਵੀ ਖੋਟੇ ਲੱਛਣਾਂ ਵਾਲੀ ਹੈ, ਜਿਸ ਨੂੰ
ਨਾਰੀ ਵਿੱਚ ਕੁਨਾਰ,
ਹਜ਼ੂਰ ਕਹਿੰਦੇ ਉਸ ਨਾਰੀ ਇਸਤਰੀ ਵਿੱਚ ਕੁਨਾਰ ਤਰੇੜ ਪਈ ਹੋਈ, ਖੋਟਾ ਨਾਰ ਆਪਣਾ ਸੁਭਾਅ ਹੈ, ਖੋਟੀ ਨਾਰੀ ਹੈ, ਖੋਟੇ ਸੁਭਾਅ ਦੀ ਨਾਰੀ ਹੈ, ਪੁੱਠੇ ਬਣੇ ਜਾਣ, ਟੇਢੇ ਹੀ ਜਾਣ, ਬਚਨ ਮੰਨਣਾ ਹੀ ਨਹੀਂ ਕਦੇ, ਸੋ ਆਪਣੀ ਮਨ ਮਰਜ਼ੀ ਕਰਦੇ ਰਹਿਣਾ, ਇਹੋ ਜਿਹਾ ਸੁਭਾਅ ਬਣਿਆ ਹੋਇਆ। ਸੋ ਹਜ਼ੂਰ ਕਹਿੰਦੇ ਨਾਰੀ ਵਿੱਚ ਕੁਨਾਰ, ਉਸ ਨਾਰ 'ਚ ਕੁਨਾਰ ਤਰੇੜ ਪਈ ਹੋਈ ਹੈ, ਜੀਵਨ ਵਿਗੜਿਆ ਹੋਇਆ, ਕੁਨਾਰ ਖੋਟਾ ਸੁਭਾਅ ਉਸ ਨਾਰੀ ਦਾ, ਸੋ ਜਿਹਨੇ ਬਚਨ ਕਰੇ ਮੰਨਣਾ ਹੀ ਨਹੀਂ, ਇਸੇ ਤਰ੍ਹਾਂ ਜੀਵ ਰੂਪੀ ਇਸਤਰੀ ਵਾਹਿਗੁਰੂ ਪਤੀ ਦਾ ਬਚਨ ਮੰਨਣਾ ਹੀ ਨਹੀਂ, ਗੁਰੂ ਕੀ ਸਿੱਖੀ ਕਮਾਉਣ ਵਾਲਾ, ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ ਰਹਿਣ ਵਾਲਾ ਬਚਨ ਮੰਨਣਾ ਹੀ ਨਹੀਂ, ਪੁੱਠੇ ਬਣੇ ਜਾਣਾ ਹੈ, ਮਹਾਂਪੁਰਖ ਦੱਸਿਆ ਕਰਦੇ। ਸੋ ਇੱਕ ਇਹੋ ਜਿਹੇ ਸੁਭਾਅ ਵਾਲੀ ਬੀਬੀ, ਉਹਦਾ ਪਤੀ ਜੋ ਆਖਿਆ ਕਰੇ ਨਾ ਉਹ ਪੁੱਠਾ ਹੀ ਕੰਮ ਕਰਿਆ ਕਰੇ, ਉਹ ਬੜਾ ਸਮਝਾਇਆ ਕਰੇ ਵੀ ਖਿਆਲ ਕਰ, ਸੋ ਪਰ ਆਪਣੀ ਮਨ ਮਰਜ਼ੀ 'ਤੇ ਤੁਲੀ ਰਿਹਾ ਕਰੇ। ਉਹਨੇ ਇੱਕ ਵਾਰ ਆਖਿਆ ਵੀ ਇਸ ਵਾਰੀ ਬਾਰਿਸ਼ਾਂ ਪੈ ਗਈਆਂ ਨੇ ਟਾਈਮ ਦੇ ਨਾਲ, ਪੈਲੀ ਆਪਾਂ ਵੀ ਵਾਹੁਣੀ ਹੈ, ਅੱਗੇ ਪਿਛਲੇ ਸਾਲ ਇਹਨਾਂ ਦਿਨਾਂ 'ਚ ਕਣਕ ਬੀਜਣੀ ਸੀ ਅਤੇ ਤੇਰੇ ਪੇਕੇ ਜਿਹੜੇ ਸੀ ਨਾ ਉਹ ਬਲਦ ਲੈ ਗਏ ਸੀ, ਅਤੇ ਜੇ ਇਸ ਵਾਰ ਵੀ ਉਹ ਲੈ ਗਏ ਤਾਂ ਫਿਰ ਆਪਾਂ ਨੂੰ ਔਖਾ ਹੋ ਜਾਵੇਗਾ, ਆਪਾਂ ਹੁਣ ਆਪਣੀ ਫਸਲ ਬੀਜਣੀ ਹੈ ਅਤੇ ਇਸ ਕਰਕੇ ਐਰਕੀ ਨਹੀਂ ਆਪਾਂ ਬਲਦ ਉੱਥੇ ਭੇਜਣੇ। ਕਹਿਣਗੇ ਕਿਉਂ ਨਹੀਂ ਭੇਜਣੇ, ਜ਼ਰੂਰ ਲਿਜਾਣੇ ਨੇ, ਉਹ ਕਹਿਣਗੇ ਚੰਗਾ ਜੇ ਲਿਜਾਣੀ ਹੈ ਤਾਂ ਫਿਰ ਉਹ ਆਪੇ ਲੈ ਜਾਣ। ਕਹਿੰਦੇ ਨੇ ਤੂੰ ਅਤੇ ਮੈਂ ਦੋਵੇਂ ਹੀ ਚੱਲਾਂਗੇ ਲੈ ਕੇ, ਤੂੰ ਨਾਲ ਚੱਲੇਗਾ ਮੇਰੇ। ਕਹਿਣਗੇ ਹੱਛਾ, ਨਾਲ ਤਿਆਰ ਕਰ ਲਿਆ, ਦਰਿਆ ਹਰੀਕਿਆਂ ਵਾਲਾ ਪੁਲ ਬਾਅਦ 'ਚ ਬਣਿਆ, ਉਦੋਂ ਪੁਲ ਨਹੀਂ ਸੀ ਬਣਿਆ ਸਤਲੁਜ ਦਰਿਆ ਦਾ ਵਿਆਸ ਦਾ। ਸੋ ਇੱਥੋਂ ਜਦੋਂ ਲੰਘਣ ਲੱਗੇ ਬੇੜੀ 'ਤੇ ਜਾਈਦਾ ਸੀ, ਕਹਿਣ ਕੇ ਚੰਗਾ ਫਿਰ ਬਲ ਤਾਂ ਤਰ ਕੇ ਆ ਜਾਊਗਾ, ਬੇੜੀ 'ਤੇ ਚੜ੍ਹ ਚੱਲੀਏ। ਕਹਿਣ ਲੱਗੇ ਨੇ ਤੂੰ ਚੜ੍ਹਨਾ ਤਾਂ ਚੜ੍ਹ ਜਾ, ਮੈਂ ਤਾਂ ਬਲਦ ਦੀ ਪੂਛ ਫੜ ਕੇ ਪਾਰ ਹੋਵਾਂਗੇ। ਉਸਨੇ ਆਖਿਆ ਚੰਗਾ ਤੇਰੀ ਮਰਜ਼ੀ, ਬਲਦ ਦੀ ਪੂਛ ਫੜ ਕੇ ਪਾਣੀ 'ਚ ਤਰਨ ਲੱਗ ਪਏ। ਉਹ ਬੇੜੀ 'ਤੇ ਜਾ ਰਿਹਾ ਸੀ, ਜਦੋਂ ਅੱਧ ਵਿੱਚ ਗਏ ਨਾ ਮੰਝ ਧਾਰ ਵਿੱਚ, ਕਹਿਣ ਲੱਗਾ ਬਲਦ ਦੀ ਪੂਛ ਘੁੱਟ ਕੇ ਫੜੀ, ਘੁੱਟ ਕੇ ਕਹਿੰਦੇ ਆਹ ਛੱਡੀ, ਉਦੋਂ ਹੀ ਰੋੜੇ ਪੈ ਗਈ। ਸੋ ਜਦੋਂ ਅਗਲੇ ਬੰਨੇ ਗਿਆ ਤਾਂ ਉਹ ਲੱਭਦਾ ਫਿਰੇ, ਜਦੋਂ ਪਾਣੀ ਆਉਂਦਾ ਸੀ ਨਾ ਚੜ੍ਹਦੇ ਵਾਲੇ ਪਾਸਿਓਂ, ਉੱਧਰ ਲੱਭਦਾ ਫਿਰੇ। ਉਹ ਕਿਸੇ ਨੇ ਸਿਆਣੇ ਨੇ ਪੁੱਛਿਆ ਵੀ ਇੱਧਰ ਕੀ ਗਵਾਚ ਗਿਆ, ਕੀ ਲੱਭਦਾ? ਕਹਿਣ ਲੱਗੇ ਮੇਰੀ ਘਰ ਵਾਲੀ ਰੋੜੇ ਪੈ ਗਈ ਸੀ, ਰੁੜ ਗਈ ਹੈ, ਉਹਨੂੰ ਲੱਭਦਾ ਫਿਰਦਿਆਂ। ਕਹਿੰਦੇ ਫਿਰ ਜਿੱਧਰ ਨੂੰ ਪਾਣੀ ਗਿਆ ਹੈ ਨਾ ਉੱਧਰ ਰੁੜ ਗਈ ਹੋਣੀ, ਉੱਧਰ ਜਾ ਕੇ ਵੇਖ। ਉਹਨੇ ਆਖਿਆ ਨਹੀਂ ਨਹੀਂ ਉਹ ਚੜ੍ਹਦੇ ਨੂੰ ਗਈ ਹੋਣੀ ਹੈ, ਉਹ ਸਾਰੀ ਉਮਰ ਪੁੱਠੇ ਬੰਨੇ ਹੀ ਜਾਂਦੀ ਰਹੀ ਹੈ। ਸੋ ਇਹੋ ਜਿਹਾ ਸੁਭਾਅ ਬਣਿਆ। ਦਸੋਂ ਪਾਤਸ਼ਾਹ ਨੇ ਵੀ ਬਚਨ ਕੀਤੇ, ਪਾਣੀ ਕੇ ਮਾਂਗਤ ਪਾਥਰ ਮਾਰਤ ਨਾਰ ਕਿਦੋਂ ਕਰਨਾ ਹਰਿਆਨੀ, ਇਹੋ ਜਿਹਾ ਕਈਆਂ ਦਾ ਸੁਭਾਅ ਹੁੰਦਾ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਕ ਸੁੱਧ ਖੋਟੀ ਸੁੱਧਤਾ ਵਾਲੀ ਖੋਟੇ ਲੱਛਣਾਂ ਵਾਲੀ ਨਾਨਕ ਨਾਰੀ ਵਿੱਚ ਕੁਨਾਰ ਉਸ ਨਾਰੀ ਵਿੱਚ ਕੁਨਾਰ ਟੇਢਾ ਪਾਣੀ ਹੈ ਖੋਟਾ ਸੁਭਾਅ ਬਣਿਆ ਹੋਇਆ ਹੈ ਖੋਟੇ ਲੱਛਣ ਬਣੇ ਹੋਏ ਨੇ ਜਿਹੜੇ ਵਾਹਿਗੁਰੂ ਪਤੀ ਪਰਮੇਸ਼ਰ ਤੋਂ ਬੇਮੁੱਖ ਹੋਏ ਨੇ ਉਹਨਾਂ ਜੀਵਾਂ ਦੀ ਹਾਲਤ ਵੀ ਇਹੋ ਜਿਹੀ ਹੈ ਅਤੇ ਪ੍ਰਤੱਖ ਇਸਤਰੀ ਨੂੰ ਵੀ ਉਪਦੇਸ਼ ਦਿੰਦੇ ਹਜ਼ੂਰ ਫਰਮਾਉਂਦੇ ਨੇ ਹੇ ਪਿਆਰਿਓ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ ਕਰੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ
ਹਰ ਹਰ ਆਪਣੀ ਦਇਆ ਕਰ
ਹੇ ਹਰੀ ਪਰਮੇਸ਼ਰ ਹਰੇਕ ਦੇ ਦੁੱਖਾਂ ਨੂੰ ਹਰਨ ਵਾਲੇ ਸਮਾਪਤ ਕਰਨ ਵਾਲੇ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਆਪਣੀ ਦਇਆ ਰਹਿਮਤ ਕਰੋ ਜੀ ਹੇ ਹਰੀ ਪਰਮੇਸ਼ਰ ਨਿਰੰਕਾਰ ਹਰੇ ਭਰੇ ਕਰਨ ਵਾਲੇ ਜੀਵਾਂ ਨੂੰ ਸਾਡੇ ਤੇ ਵੀ ਸੱਚੇ ਪਾਤਸ਼ਾਹ ਦਇਆ ਕਰੋ ਜੀ
ਹਰ ਬੋਲੀ ਬੈਣੀ
ਅਸੀਂ ਸੱਚੇ ਪਾਤਸ਼ਾਹ ਤੁਹਾਡੇ ਬੈਣੀ ਬਚਨ ਹਰ ਵੇਲੇ ਬੋਲਦੇ ਰਹੀਏ ਜਦੋਂ ਬੋਲੀਏ ਨਾ ਅੰਮ੍ਰਿਤ ਭਰੇ ਗੁਰਬਾਣੀ ਦੇ ਵਾਕ ਹੀ ਬੋਲੀਏ ਸੱਚੇ ਪਾਤਸ਼ਾਹ ਸਾਡੇ ਤੇ ਦਇਆ ਕਰੋ ਇਹ ਸਾਡੇ ਤੇ ਰਹਿਮਤ ਕਰੋ ਹਰ ਬੋਲੀ ਬੈਣੀ ਤੁਹਾਡੇ ਬਾਣੀ ਦੇ ਬਚਨੇ ਅੰਮ੍ਰਿਤ ਵਾਲੇ ਬੋਲਦੇ ਰਹੀਏ ਬਾਣੀ ਸਰੀਖੇ
ਹਰ ਨਾਮ ਧਿਆਏ ਹਰ ਉਚਰਾ
ਤੇ ਸੱਚੇ ਪਾਤਸ਼ਾਹ ਤੇਰੇ ਨਾਮ ਨੂੰ ਹਰ ਦਿਲ ਦੀ ਭਾਵਨਾ ਨਾਲ ਧਿਆਉਂਦੇ ਰਹੀਏ ਤੇ ਹਰੀ ਤੇਰੇ ਨਾਮ ਨੂੰ ਉਚਾਰਨ ਕਰਦੇ ਰਹੀਏ ਸਮਾਧੀ ਚ ਬੈਠ ਕੇ ਨਾ ਧਿਆਨ ਧਰ ਕੇ ਧਿਆਉਣਾ ਇਹ ਹੈ ਤੇ ਉਚਾਰਨਾ ਉੱਚੀ ਉੱਚੀ ਹੋਰਾਂ ਨੂੰ ਵੀ ਸੁਣਾਉਣਾ ਤੇ ਹੋਰਾਂ ਦਾ ਵੀ ਭਲਾ ਕਰਨਾ ਸੱਚੇ ਪਾਤਸ਼ਾਹ ਤੇਰੇ ਨਾਮ ਨੂੰ ਦਿਲ ਦੀ ਭਾਵਨਾ ਨਾਲ ਧਿਆਈਏ ਹਰੀ ਤੇਰੇ ਨਾਮ ਨੂੰ ਹਰ ਵੇਲੇ ਉਚਾਰਨਾ
ਕਰੀਏ
ਸੱਚੇ ਪਾਤਸ਼ਾਹ ਸਾਡੇ ਤੇ ਦਇਆ ਕਰ ਹਰੀ ਤੇਰੇ ਨਾਮ ਦੀ ਪ੍ਰਾਪਤੀ ਕਰਕੇ ਲਾਹਾ ਲੈਣੀ ਇਹ ਲਾਹ ਲੈਣਾ ਕਰੀਏ ਇਹ ਸਾਨੂੰ ਕਿਰਪਾ ਕਰਕੇ ਲਾਓ ਬਖਸ਼ ਦਿਓ ਜੀ
ਜਪਦੇ ਹਰ ਹਰ ਦਿਨ
ਸੱਚੇ ਪਾਤਸ਼ਾਹ ਜਿਹੜੇ ਜਪਦੇ ਆ ਨਾ ਤੁਹਾਨੂੰ ਦਿਨੇ ਰਾਤ ਹੀ ਗੁਰੂ ਕੇ ਪਿਆਰੇ ਸਿਮਰਨ ਭਜਨ ਕਰਦੇ ਰਹਿੰਦੇ ਹਨ ਉਹਨਾਂ ਗੁਰੂ ਕੇ ਪਿਆਰਿਆਂ ਤੋਂ ਅਸੀਂ ਕੁਰਬੈਣੀ ਕੁਰਬਾਨ ਜਾਂਦੇ ਹਾਂ ਬਲਿਹਾਰ ਜਾਈ ਉਹਨਾਂ ਗੁਰੂ ਕੇ ਗੁਰਸਿੱਖਾਂ ਤੋਂ ਜਿਹੜੇ ਹਰ ਵੇਲੇ ਦਿਨੇ ਰਾਤ ਤੁਹਾਨੂੰ ਜਪਦੇ ਹਨ
ਸਤਿਗੁਰ ਮੇਰਾ ਪਿਆਰਾ ਇਰਾਦਿਆ
ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ ਮੇਰੇ ਪਿਆਰੇ ਮੇਰੇ ਵਾਹਿਗੁਰੂ ਪਰਮੇਸ਼ਰ ਨੂੰ ਦਿਲ ਦੀ ਭਾਵਨਾ ਦੇ ਨਾਲ ਇਰਾਦਿਆ ਯਾਦ ਕੀਤਾ ਦਿਨੇ ਰਾਤ ਹੀ ਇਰਾਦਦੇ ਰਹਿੰਦੇ ਨੇ ਹਰ ਵੇਲੇ ਪਰਮੇਸ਼ਰ ਦੀ ਪੂਜਾ ਕਰਦੇ ਰਹਿੰਦੇ ਨੇ ਯਾਦ ਕਰਦੇ ਰਹਿੰਦੇ ਹਨ
ਹੇ
ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਤਿੰਨਾਂ ਜਨਾਂ ਨੂੰ ਮੈਂ ਵੇਖਣਾ ਕਰਾਂ ਆਪਣੇ ਨੈਣੀ ਨੇਤਰਾਂ ਦੁਆਰਾ ਉਹਨਾਂ ਗੁਰਸਿੱਖਾਂ ਦੇ ਦਰਸ਼ਨ ਬਖਸ਼ ਦਿਓ ਜੋ ਜਪਦੇ ਹਰ ਹਰ ਦਿਨ ਸਰਾਤ ਦਿਨੇ ਰਾਤ ਹੀ ਵਾਹਿਗੁਰੂ ਦਾ ਭਜਨ ਸਿਮਰਨ ਕਰਦੇ ਰਹਿੰਦੇ ਨੇ ਤਿੰਨ ਜਨ ਦੇਖਾਂ ਨੈਣੀ ਆਪਣੇ ਨੇਤਰਾਂ ਨਾਲ ਉਹਨਾਂ ਗੁਰੂ ਕੇ ਪਿਆਰਿਆਂ ਦੇ ਦਰਸ਼ਨ ਕਰਵਾਓ ਐਸੇ ਗੁਰਸਿੱਖਾਂ ਦੇ ਦਰਸ਼ਨ ਕਰਵਾਓ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ ਮਨ ਕੀ ਕੱਟਿਆ ਮੈਲ ਸਾਧ ਸੰਗ ਉੱਠਿਆਂ ਤੁਸੀਂ ਖਾਲਸਾ ਜੀ ਜੂਏਬਾਜ ਦੀ ਸੰਗਤ ਕਰੋ ਨਾ ਉਹੋ ਜਿਹੀਆਂ ਗੱਲਾਂ ਕਰੇਗਾ ਸ਼ਰਾਬੀ ਕੋਲ ਬੈਠ ਜਾਓ ਸ਼ਰਾਬ ਦੀਆਂ ਗੱਲਾਂ ਕਰੇਗਾ ਨਿੰਦਕ ਕੋਲ ਬੈਠ ਜਾਓ ਨਿੰਦਿਆ ਦੀਆਂ ਗੱਲਾਂ ਕਰੇਗਾ ਜਿਹੋ ਜਿਹੇ ਪੁਰਸ਼ ਕੋਲ ਬੈਠੋਗੇ ਨਾ ਉਹੋ ਜਿਹੀ ਗੱਲ ਕਰੇਗਾ ਪਰ ਜੇ ਤੁਸੀਂ ਕਿਸੇ ਸਤਸੰਗੀ ਮਹਾਂਪੁਰਖ ਕੋਲ ਬੈਠ ਜਾਓ ਤੇ ਬਹਿੰਦਿਆਂ ਸਾਰੀ ਮਨ ਨੂੰ ਸ਼ਾਂਤੀ ਜ਼ਰੂਰ ਆਵੇਗੀ ਗੁਰਸਿੱਖ ਦਾ ਮੇਲ ਸਤਿਗੁਰੂ ਨੇ ਤਾਂ ਹੀ ਬਖਸ਼ਿਆ ਗੁਰੂ ਕੇ ਪਿਆਰਿਆਂ ਦਾ ਉਹਨਾਂ ਨਾਮ ਰਸੀਆਂ ਦਾ ਮੇਲ ਹੇ ਸਤਿਗੁਰੂ ਉਹਨਾਂ ਦੇ ਦਰਸ਼ਨ ਕਰਵਾਓ ਜੀ ਜਿਹੜੇ ਜਪਦੇ ਨੇ ਦਿਨੇ ਰਾਤ ਪਰਮੇਸ਼ਰ ਦਾ ਸਿਮਰਨ
ਆਪਣੇ ਗੁਰੂ ਕੋ
ਅਸੀਂ ਆਪਣੇ ਸਤਿਗੁਰੂ ਤੋਂ ਸਦਾ ਵਾਸਤੇ ਬਲਿਹਾਰ ਵਾਰਨੇ ਕੁਰਬਾਨ ਜਾਣਾ ਕਰੀਏ ਵਾਰਨੇ ਬਲਿਹਾਰਨੇ ਲੱਖ ਵਰੀਆ ਲੱਖਾਂ ਵਾਲੀ ਸਦਕੇ ਜਾਈਏ
ਮੇਰਾ ਹਰ ਸੱਜਣ ਮਿਲਿਆ ਸੈਣੀ
ਮੇਰਾ ਸੈਣੀ ਮਾਲਕ ਵਾਹਿਗੁਰੂ ਪਰਮੇਸ਼ਰ ਜਿਨ੍ਹਾਂ ਨੇ ਸੱਜਣ ਮੇਲਿਆ ਮਿਲਾਪ ਕਰਵਾ ਦਿੱਤਾ ਨਾ ਮੇਰੇ ਗੁਰੂ ਨੇ ਹਰੀ ਨਿਰੰਕਾਰ ਦੇ ਨਾਲ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਹਰੀ ਨਿਰੰਕਾਰ ਵਾਹਿਗੁਰੂ ਨੂੰ ਮਿਲਾਉਣ ਵਾਲੇ ਸਤਿਗੁਰੂ ਜੀ ਤੇ ਮੈਂ ਆਪਣੇ ਸਤਿਗੁਰੂ ਤੋਂ ਸਦਾ ਬਲਿਹਾਰ ਜਾਵਾਂ ਜਿਨ੍ਹਾਂ ਨੇ ਭਵ ਸਾਗਰ ਤੋਂ ਮੁਕਤ ਕਰਕੇ ਉਸ ਵਾਹਿਗੁਰੂ ਪਰਮੇਸ਼ਰ 'ਚ ਅਪੇਰ ਕਰ ਦਿੱਤਾ ਐਸੇ ਗੁਰ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੈ ਉਹਨਾਂ ਸਤਿਗੁਰਾਂ ਤੋਂ ਬਲਿਹਾਰ ਜਾਈਏ ਸਤਿਗੁਰੂ ਕਿਰਪਾ ਕਰਨ ਗੁਰੂ ਕਾ ਪਵਿੱਤਰ ਉਪਦੇਸ਼ ਸਾਡੇ ਹਿਰਦੇ 'ਚ ਵੱਸ ਜਾਵੇ ਜੀਵਨ ਸਫਲਾ ਹੋਵੇ ਗੁਰੂ ਕੀ ਰਹਿਮਤ ਹੋਵੇ ਔਰ ਅੱਜ ਉਹਨਾਂ ਮਹਾਨ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਯਾਦ ਹੈ ਜਿਨ੍ਹਾਂ ਨੇ ਧਰਮ ਵਾਸਤੇ ਮਾਨਵਤਾ ਵਾਸਤੇ ਔਰ ਸਾਨੂੰ ਚੜ੍ਹਦੀ ਕਲਾ 'ਚ ਵੇਖਣ ਵਾਸਤੇ ਗੁਰੂ ਕੇ ਸਾਹਿਬਜ਼ਾਦਿਆਂ ਨੇ ਏਡੀਆਂ ਵੱਡੀਆਂ ਮਹਾਨ ਕੁਰਬਾਨੀਆਂ ਗੁਰੂ ਕੇ ਗੁਰਸਿੱਖਾਂ ਦੀਆਂ ਮਹਾਨ ਕੁਰਬਾਨੀਆਂ ਬਲਿਹਾਰ ਜਾਈ ਉਹਨਾਂ ਸ਼ਹੀਦਾਂ ਤੋਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਅਤੇ ਕੁਰਬਾਨੀਆਂ ਤੋਂ ਸਬਕ ਸਿੱਖਦਿਆਂ ਹੋਇਆਂ ਜੇ ਅਸੀਂ ਹੋਰ ਕੁਝ ਨਹੀਂ ਕਰਨ ਜੋਗੇ ਤਾਂ ਸਿੱਖੀ ਨੂੰ ਸੰਭਾਲ ਕੇ ਹੀ ਰੱਖ ਲਈਏ ਔਰ ਦਾੜਾ ਕੇ ਸਾਬਤ ਸੂਰਤ ਚ ਕਾਇਮ ਰਹਿਣਾ। ਗੁਰੂ ਕੀ ਸਿੱਖੀ ਕਮਾਉਣੀ, ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ ਹੋਣਾ, ਚੜ੍ਹਦੀ ਕਲਾ ਦਾ ਜੀਵਨ ਬਣਾਉਣਾ ਤੇ ਦ੍ਰਿੜ ਵਿਸ਼ਵਾਸ ਧੰਨ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਸਾਡਾ ਬਣ ਜਾਵੇ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋਗੇ। ਬਹੁਤ ਬਹੁਤ ਧੰਨਵਾਦ ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ ਜੀ।
ਜਿੰਨਾ ਸਤਿਗੁਰ ਮੇਰਾ ਪਿਆਰਾ ਰਾਧਿਆ, ਤਿੰਨ ਜਨ ਦੇਖਾ ਨੈਣੀ, ਹਉ ਵਾਰਿਆ ਆਪਣੇ ਗੁਰੂ ਕਉ ਜਿਨ ਮੇਰਾ।